ਵਾਹਿਗੁਰੂ ਸਾਹਿਬ ਜੀ, ਰਸਾਵਲ ਛੰਦ ਤਾ ਪ੍ਰਸਾਦ, ਨਮੋ ਨਰਕ ਨਾਸੇ ਸਦੈਵੰ ਪ੍ਰਕਾਸੇ, ਅਨੰਗੰ ਸਰੂਪੇ ਅਭੰਗੰ ਵਿਭੂਤੇ। ਸਨਮਾਨ ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਕਿਰਪਾ ਰਹਿਮਤ ਬਖਸ਼ਿਸ਼ ਦਾ ਸਦਕਾ ਸ੍ਰੀ ਜਾਪ ਸਾਹਿਬ ਦੀ ਵਿਚਾਰ ਲੜੀਵਾਰ ਸ਼੍ਰਵਣ ਕਰਦੇ ਆ ਰਹੇ ਹਾਂ। ਸਤਿਗੁਰੂ ਗੁਰੂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪ ਬਖਸ਼ਿਸ਼ ਰਹਿਮਤ ਕੀਤੀ ਹੈ, ਜੋ ਕਿ ਕੱਲ ਤੱਕ 18ਵੇਂ ਭਾਗ ਦੇ ਵਿੱਚ 144 ਛੰਦ ਸੰਪੂਰਨ ਹੋਏ ਸਨ। ਉਸ ਤੋਂ ਉਪਰੰਤ ਅੱਜ ਇਸ 19ਵੇਂ ਭਾਗ ਦੇ ਅੰਦਰ 145 ਨੰਬਰ ਛੰਦ ਦਾ ਪਾਠ ਸਭ ਸੰਗਤਾਂ ਨੇ ਦਾਸ ਦੀ ਰਸਨਾ ਤੋਂ ਸ਼੍ਰਵਣ ਕੀਤਾ ਹੈ। ਆਓ ਪਿਆਰ ਸਹਿਤ ਮਨ ਬਿਰਤੀ ਦੀ ਇਕਾਗਰਤਾ ਦੇ ਨਾਲ ਸਤਿਗੁਰਾਂ ਦੀ ਇਸ ਅੰਮ੍ਰਿਤਮਈ ਬਾਣੀ ਨੂੰ ਵਿਚਾਰਨ ਦਾ ਯਤਨ ਕਰੀਏ। ਜੋ ਸ਼ੁਭ ਉਪਦੇਸ਼ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਹਨ, ਰਸਾਵਲ ਛੰਦ ਤਾ ਪ੍ਰਸਾਦ, ਨਮੋ ਨਰਕ ਨਾਸੇ ਸਦੈਵੰ ਪ੍ਰਕਾਸੇ, ਅਨੰਗੰ ਸਰੂਪੇ ਅਭੰਗੰ ਵਿਭੂਤੇ। ਹੇ ਵਾਹਿਗੁਰੂ, ਹੇ ਪਰਮੇਸ਼ਰ ਪ੍ਰਭੂ, ਤੈਨੂੰ ਸਾਡੀ ਨਮਸਕਾਰ ਹੈ। ਤੂੰ ਨਰਕ ਦਾ ਨਾਸ਼ ਕਰਨ ਵਾਲਾ ਹੈ। ਸੁਣ ਕੇ ਜੰਮ ਕੇ ਦੂਤ ਨਾਏ ਤੇਰਾ ਛੱਡ ਜਾਹੇ। ਜਿਹੜੇ ਜੀਵ ਤੇਰਾ ਨਾਮ ਜਪਦੇ ਨੇ, ਜਮਦੂਤ ਉਹਨਾਂ ਦਾ ਸਾਥ ਛੱਡ ਜਾਂਦੇ ਨੇ, ਉਹ ਨਰਕਾਂ ਵਿੱਚ ਪੈਣ ਤੋਂ ਬਚ ਜਾਂਦੇ ਨੇ। ਤੇਰਾ ਨਾਮ ਲੈਣ ਦੇ ਨਾਲ ਜੀਵ ਨਰਕ ਵਿੱਚ ਪੈਣ ਤੋਂ ਬਚ ਜਾਂਦਾ ਹੈ। ਸਦੈਵੰ ਪ੍ਰਕਾਸੇ, ਹੇ ਪ੍ਰਭੂ, ਤੂੰ ਸਦਾ ਹੀ ਚਾਨਣ ਸਰੂਪ ਹੈ। ਅਨੰਗੰ ਸਰੂਪੇ, ਹੇ ਅੰਗਾਂ ਤੋਂ ਸਰੀਰ ਤੋਂ ਰਹਿਤ ਸਰੂਪ ਵਾਲੇ ਪ੍ਰਭੂ, ਤੈਨੂੰ ਸਾਡੀ ਨਮਸਕਾਰ ਹੈ। ਅਭੰਗੰ ਵਿਭੂਤੇ, ਤੇਰਾ ਪ੍ਰਤਾਪ ਕਦੇ ਵੀ ਨਾਸ ਨਹੀਂ ਹੁੰਦਾ ਹੈ। ਪਰਮਾਥੰ ਪਰਮਾਥੇ, ਸਦਾ ਸਰਬ ਸਾਥੇ, ਅਗਾਧ ਸਰੂਪੇ ਨਿਰਬਾਧ ਵਿਭੂਤੇ। ਮਥ ਦਾ ਅਰਥ ਹੁੰਦਾ ਹੈ ਰਿੜਕਣਾ, ਪਰਮਤ ਤੰਗ ਕਰਨਾ, ਤਸੀਹੇ ਦੇਣੇ, ਕਿਸੇ ਨੂੰ ਦੁੱਖ ਦੇਣਾ। ਇੱਥੇ ਪਾਤਸ਼ਾਹ ਜੀ ਨਮਸਕਾਰ ਕਰ ਰਹੇ ਨੇ, ਹੇ ਪ੍ਰਭੂ, ਤੂੰ ਉਹਨਾਂ ਦਾ ਵੀ ਨਾਸ਼ ਕਰਨ ਵਾਲਾ ਹੈ ਜੋ ਦੂਜਿਆਂ ਨੂੰ ਦੁਖੀ ਕਰਦੇ ਹਨ। ਪਰਮਾਥੰ ਪਰਮਾਥੇ, ਦੂਜਿਆਂ ਨੂੰ ਪਰਮਥ ਦ੍ਰਿੜਕਣ ਵਾਲੇ, ਦੁਖੀ ਕਰਨ ਵਾਲਿਆਂ ਨੂੰ ਪਰਮਾਥੇ, ਤੂੰ ਖੁਦ ਦੁਖੀ ਕਰਨ ਵਾਲਾ ਹੈ। ਸੰਤਨ ਦੁੱਖ ਪਾਏ ਤੇ ਦੁਖੀ, ਸੁੱਖ ਪਾਏ ਸਾਧੁਨ ਕੇ ਸੁਖੀ। ਜਿਹੜੇ ਤੇਰੇ ਭਗਤਾਂ ਨੂੰ, ਤੇਰਾ ਨਾਮ ਜਪਣ ਵਾਲਿਆਂ ਨੂੰ ਦੁੱਖ ਦਿੰਦੇ ਨੇ, ਉਦੋਂ ਫਿਰ ਤੇਰਾ ਮਨ ਜਿਹੜਾ ਹੈ ਉਹ ਦੁਖੀ ਹੋ ਜਾਂਦਾ ਹੈ। ਜੇ ਤੇਰੇ ਪਿਆਰੇ ਸੰਤ ਜਣਾਂ ਨੂੰ ਕੋਈ ਸੁੱਖ ਪ੍ਰਾਪਤ ਹੁੰਦਾ ਹੈ, ਜਿਵੇਂ ਮਾਂ ਪੁੱਤਰ ਨੂੰ ਔਲਾਦ ਨੂੰ ਸੁੱਖ ਮਿਲਦੇ, ਆਪ ਹਿਰਦੇ ਸੁੱਖ ਮਹਿਸੂਸ ਕਰਦੀ ਹੈ। ਮਾਤਾ ਪ੍ਰੀਤ ਕਰੇ ਪੁੱਤ ਖਾਏ, ਮੀਨੇ ਪ੍ਰੀਤ ਪਈ ਜਲ ਨਹਾਏ, ਸਤਿਗੁਰ ਪ੍ਰੀਤ ਗੁਰਸਿੱਖ ਮੁਖ ਪਾਏ। ਇਵੇਂ ਹੀ ਸਤਸੰਗਤ ਜੀ, ਜਿਵੇਂ ਬੱਚੇ ਨੂੰ ਦੁੱਖ ਮਿਲਦਾ ਹੈ ਤਾਂ ਮਾਂ ਪਿਓ ਔਲਾਦ ਨੂੰ ਦੁੱਖ ਮਿਲਣ ਤੇ ਮਾਪੇ ਦੁਖੀ ਹੁੰਦੇ ਨੇ, ਇਵੇਂ ਹੀ ਪਰਮੇਸ਼ਰ ਦਾ ਸੁਭਾਅ ਹੈ। ਸਤਿਗੁਰੂ ਕਹਿੰਦੇ, ਜੋ ਤੇਰੇ ਭਗਤਾਂ ਨੂੰ ਦੁੱਖ ਦਿੰਦੇ ਨੇ, ਫਿਰ ਤੂੰ ਭਗਤਾਂ ਦਾ ਅੰਗੀਕਾਰ ਪੱਖ ਕਰਨ ਵਾਲਾ ਹੈ। ਜਿਵੇਂ ਭਗਤ ਪ੍ਰਹਿਲਾਦ ਨੂੰ ਹਰਨਾਕਸ਼ ਦੇ ਵੱਲੋਂ ਦੁੱਖ ਦਿੱਤਾ ਗਿਆ, ਤਾਂ ਅਕਾਲ ਪੁਰਖ ਪਰਮਾਤਮਾ ਨੇ ਆਪਣੇ ਭਗਤ ਦੀ ਪੈਜ ਤੇ ਲਾਜ ਰੱਖੀ। ਇਵੇਂ ਉਹਨਾਂ ਭਗਤਾਂ ਦੀ ਜਿਨ੍ਹਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦਰਜ ਹੈ, ਉਹਨਾਂ ਦੇ ਜੀਵਨ ਵਿੱਚੋਂ ਅਨੇਕਾਂ ਸਾਖੀਆਂ ਪ੍ਰਮਾਣ ਮਿਲ ਜਾਂਦੇ ਹਨ। ਜਦੋਂ ਵੀ ਕਦੇ ਉਹਨਾਂ ਦੇ ਸਮੇਂ ਵਿੱਚ ਜ਼ਿੰਦਗੀ ਵਿੱਚ ਮੁਸੀਬਤ ਆਈ ਤਾਂ ਪਰਮਾਤਮਾ ਨੇ ਆ ਕੇ ਉਹਨਾਂ ਦਾ ਪੱਖ ਲਿਆ, ਉਹਨਾਂ ਦੀ ਸਹਾਇਤਾ ਕੀਤੀ। ਸ੍ਰੀ ਗੁਰੂ ਰਾਮਦਾਸ ਜੀ ਦੇ ਪਾਵਨ ਸ਼ਬਦ ਆਪਾਂ ਪੜ੍ਹਦੇ ਹਾਂ, ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ, ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ, ਜਨ ਨਾਨਕ ਐਸਾ ਹਰ ਸੇਵਿਆ, ਅੰਤ ਲੈ ਛਡਾਇਆ। ਸੋ ਇਸ ਲਈ ਪਰਮਾਤਮਾ ਭਗਤਾਂ ਦੀ ਸਦਾ ਤੋਂ ਰੱਖਦਾ, ਹਰ ਜੀਓ ਧੁਰ ਤੋਂ ਰੱਖਦਾ ਆਇਆ, ਪ੍ਰਹਿਲਾਦ ਜਨ ਹਰ ਰਾਖ ਲੈ, ਹਰ ਜੀਓ ਹਰਨਾਕਸ਼ ਮਾਰ ਪਚਾਇਆ। ਇਸੇ ਪ੍ਰਕਾਰ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਜੀਵਨ ਚੋਂ ਸਾਨੂੰ ਮਿਲਦਾ ਹੈ ਕਿ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਜਦੋਂ ਵੀ ਸਮੇਂ ਦੇ ਵਿੱਚ ਜ਼ਿੰਦਗੀ ਵਿੱਚ ਕੋਈ ਸੰਕਟ ਆਇਆ ਤਾਂ ਇੱਕ ਪਰਮੇਸ਼ਰ ਦਾ ਹੀ ਆਸਰਾ ਲਿਆ। ਸੋਰਠ ਮਹੱਲਾ ਪੰਜਵਾਂ, ਗੁਰ ਕਾ ਸ਼ਬਦ ਰਖਵਾਰੇ, ਚੌਂਕੀ ਚੌਗਿਰਦ ਹਮਾਰੇ, ਰਾਮ ਨਾਮਣ ਲਾਗਾ, ਜਮ ਲੱਜਾ ਏ ਕਰ ਭਾਗਾ, ਪ੍ਰਭ ਜੀ ਤੂੰ ਮੇਰੋ ਸੁਖ ਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਧਾਤਾ ਰਹਾਉ, ਨਾਨਕ ਪ੍ਰਭ ਅਭਿਨਾਸੀ, ਤਾ ਕੀ ਸੇਵਨਾ ਬਿਰਥੀ ਜਾਸੀ, ਅਣਦ ਕਰ ਹੈ ਤੇਰੇ ਦਾਸਾ, ਜਾ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਜਵਾਂ, ਤਾਤੀ ਵਾਉ ਨਾ ਲੱਗੀ, ਪਾਰ ਬ੍ਰਹਮ ਸਰਣਾਈ, ਚੌਗਿਰਦ ਹਮਾਰੇ, ਰਾਮਕਾਰ ਦੁੱਖ ਲੱਗੈ ਨਾ ਭਾਈ, ਸਤਿਗੁਰ ਪੂਰਾ ਭੇਟਿਆ, ਜਿਨ ਬਣਤ ਬਣਾਈ, ਰਾਮ ਨਾਮ ਔਖਦ ਦੀਆ, ਏਕਾ ਲਿਵ ਲਾਈ, ਰਾਖ ਲੀਏ ਤਿਨ ਰੱਖਣ ਹਾਰ, ਸਭ ਵਿਆਧ ਮਿਟਾਈ, ਕਹੋ ਨਾਨਕ ਕਿਰਪਾ ਭਈ ਪ੍ਰਭੈ ਸਹਾਈ। ਪਰਮਾਤਮਾ ਆਪਣੇ ਭਗਤਾਂ ਦੀ ਆਪ ਸਹਾਇਤਾ ਕਰਦਾ ਹੈ। ਜਿਹੜੇ ਭਗਤ ਉਹਨੂੰ ਭਾ ਜਾਂਦੇ ਨੇ, ਉਹਦੇ ਨਾਲ ਪਿਆਰ ਕਰਦੇ ਨੇ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨ ਆਪਾਂ ਪੜ੍ਹਦੇ ਹਾਂ, ਆਪਣੇ ਸੇਵਕ ਕੀ ਆਪੇ ਰਾਖੈ, ਆਪੇ ਨਾਮ ਜਪਾਵੈ, ਜੈ ਜੈ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉੱਠ ਧਾਵੈ, ਸੇਵਕ ਕਉ ਨਿਕਟੀ ਹੋਏ ਦਿਖਾਵੈ, ਜੋ ਜੋ ਕਹੈ ਠਾਕੁਰ ਪੈ ਸੇਵਕ, ਤਤਕਾਲ ਹੋਏ ਆਵੈ। ਤਤਕਾਲ ਐਮਰਜੈਂਸੀ, ਉਸੇ ਵੇਲੇ ਹੀ ਆਪਣੇ ਭਗਤ ਦੀ ਰੱਖਿਆ ਕਰਨ ਵਾਸਤੇ ਪ੍ਰਭੂ ਪ੍ਰਗਟ ਹੋ ਜਾਂਦਾ ਹੈ, ਕਿਉਂਕਿ ਜੈ ਜੈ ਪੇਖਾਂ ਤੈ ਹਜ਼ੂਰ, ਦੂਰ ਕਤ ਹੋ ਨਾ ਜਾਈ, ਰਵ ਰਹਿਆ ਸਰਬੱਤਰ ਮੈਂ ਮਨ ਸਦਾ ਧਿਆਈ, ਈਤ ਊਤ ਨਹੀਂ ਬਿਛੜੈ, ਸੋ ਸੰਗੀ ਗਣੀਐ, ਬਿਨਸ ਜਾਏ ਜੋ ਨਿਮਖ ਮੈਂ, ਸੋ ਅਲਪ ਸੁਖ ਭਣੀਐ। ਇੱਥੇ ਉੱਥੇ ਜਿਹੜਾ ਸਾਥ ਨਹੀਂ ਛੱਡਦਾ, ਜਿਹੜਾ ਸਦਾ ਹੀ ਸੰਗੀ ਹੈ, ਸਹਾਇਤਾ ਕਰਨ ਵਾਲਾ ਹੈ ਮੇਰਾ ਮਾਲਕ ਵਾਹਿਗੁਰੂ। ਪਾਤਸ਼ਾਹ ਕਹਿੰਦੇ ਜਿੱਥੇ ਵੇਖਦਾ ਹਾਂ ਹਾਜ਼ਰ ਨਾਜ਼ਰ ਹੈ ਅਤੇ ਆਪਣੇ ਸੇਵਕ ਦੀ ਆਪ ਰੱਖਿਆ ਕਰਦਾ ਹੈ। ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ, ਸੇਵਕ ਕਉ ਗੁਰ ਸਦਾ ਦਇਆਲ, ਸਿੱਖ ਕੀ ਗੁਰਦੁਰ ਮਤ ਮਲ ਹਿਰੈ, ਗੁਰ ਬਚਨੀ ਹਰ ਨਾਮ ਉਚਰੈ, ਸਤਿਗੁਰ ਸਿੱਖ ਕੇ ਬੰਧਨ ਕਾਟੈ, ਗੁਰ ਕਾ ਸਿੱਖ ਵਿਕਾਰ ਤੇ ਹਟੈ, ਸਤਿਗੁਰ ਸਿੱਖ ਕਉ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ ਹੈ, ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ, ਨਾਨਕ ਸਤਿਗੁਰ ਸਿੱਖ ਕਉ ਜੀ ਨਾਲ ਸੰਭਾਰੈ। ਇਵੇਂ ਪਰਮਾਤਮਾ ਗੁਰੂ ਜਿਹੜਾ ਹੈ ਜਿੰਦ ਨਾਲ ਲਾ ਕੇ ਜੀਵ ਦੀ, ਆਪਣੇ ਸੇਵਕ ਦੀ, ਆਪਣੇ ਦਾਸ ਦੀ ਰੱਖਿਆ ਕਰਦਾ ਹੈ। ਜਿਹੜੇ ਭਗਤਾਂ ਨੂੰ ਦੁੱਖ ਦਿੰਦੇ ਨੇ ਫਿਰ ਉਹਨਾਂ ਨੂੰ ਮੱਥਦਾ ਹੈ। ਪਾਪੀ ਕਰਮ ਕਮਾਵਦੇ ਕਰਦੇ ਹਾਏ ਹਾਏ, ਨਾਨਕ ਜਿਉਂ ਮੱਥਣ ਮਾਧਾਣੀਆਂ ਤਿਉਂ ਮੱਥੇ ਧਰਮ ਰਾਏ। ਇਹ ਪਾਤਸ਼ਾਹ ਜੀ ਦੇ ਬਚਨ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਸਲੋਕ 12 ਤੇ ਵਧੀਰ ਚੋਂ ਪੜ੍ਹਦੇ ਹਾਂ ਕਿ ਜਿਵੇਂ ਮਧਾਣੀਆਂ ਮੱਥ ਕੇ ਦਹੀਂ ਦੇ ਵਿੱਚੋਂ ਮੱਖਣ ਕੱਢਦੀਆਂ ਨੇ, ਇਵੇਂ ਪਰਮਾਤਮਾ ਵੀ ਜਿਹੜਾ ਹੈ ਪਾਪੀਆਂ ਨੂੰ, ਜਿਹੜੇ ਪਾਪ ਕਰਮ ਕਮਾਉਣ ਵਾਲੇ ਨੇ, ਉਹਨਾਂ ਨੂੰ ਧਰਮਰਾਜ ਦੀ ਕਚਹਿਰੀ ਵਿੱਚ ਮੱਥਦਾ ਹੈ। ਪਰਮੱਥ ਦਾ ਅਰਥ ਹੁੰਦਾ ਹੈ ਰਿੜਕਣਾ, ਪਰਮਾਥਮ ਪਰਮਾਥੇ। ਤੇ ਜਿਹੜੇ ਦੂਸਰਿਆਂ ਨੂੰ ਦੁੱਖ ਦਿੰਦੇ ਨੇ ਫਿਰ ਉਹਨਾਂ ਨੂੰ ਤੂੰ ਦੁੱਖ ਦੇਣ ਵਾਲਾ ਹੈ। ਖੰਡੇ ਧਾਰ ਗਲੀ ਅਤ ਭੀੜੀ, ਲੇਖਾ ਲਈਜੈ ਤਿਲ ਜਿਉਂ ਪੀੜੀ। ਇਵੇਂ ਗੁਰੂ ਕੀ ਸੰਗਤ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਗ੍ਰਹਿ ਵਿਖੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਬਾਬਾ ਬੁੱਢਾ ਸਾਹਿਬ ਜੀ ਦੀ ਅਰਦਾਸਾਂ ਦੇ ਨਾਲ ਬਖਸ਼ਿਸ਼ ਹੋਈ ਉਸ ਅਕਾਲ ਪੁਰਖ ਦੀ, ਸਤਿਗੁਰ ਸਾਚੈ ਦੀਆ ਪੇ ਚਿਰ ਜੀਵਨ ਉਪਜਿਆ ਸੰਜੋਗ, ਤਾਂ ਪਿਰਥੀ ਚੰਦ ਗੁਰੂ ਘਰ ਦਾ ਵਿਰੋਧ ਕਰਨ ਵਾਲਾ, ਗੁਰੂ ਘਰ ਨਾਲ ਈਰਖਾ ਕਰਨ ਵਾਲਾ, ਸੜਬਲ ਕੇ ਕੋਇਲਾ ਹੋ ਗਿਆ ਕਿ ਗੁਰੂ ਅਰਜਨ ਦੇਵ ਜੀ ਦੇ ਗ੍ਰਹਿ ਔਲਾਦ ਹੋ ਗਈ ਹੈ, ਅਸੀਂ ਤਾਂ ਚਾਹੁੰਦੇ ਸੀ ਕਿ ਗੱਦੀ ਦਾ ਮਾਲਕ ਜਾਂ ਮੈਂ ਬਣਾ ਜਾਂ ਮੇਰਾ ਪੁੱਤਰ ਮਿਹਰਵਾਨ ਬਣੇ, ਪਰ ਹੁਣ ਗੱਦੀ ਗੁਰੂ ਅਰਜਨ ਦੇ ਪੁੱਤਰ ਨੇ ਹਰਗੋਬਿੰਦ ਨੇ ਲੈ ਜਾਣੀ ਹੈ। ਇਸ ਕਰਕੇ ਫਿਰ ਸ਼ਰੀਕਾਂ ਵਾਲੇ ਕਾਰਜ ਜਿਹੜੇ ਸਨ ਪਿਰਥੀ ਚੰਦ ਨੇ ਕੀਤੇ, ਕਿਤੇ ਦਾਈ ਫਤੋ ਨੂੰ ਅਸਥਨਾ ਨੂੰ ਜ਼ਹਿਰ ਲਾ ਕੇ ਕਿਹਾ ਬੱਚੇ ਨੂੰ ਦੁੱਧ ਪਿਆ ਦੇ ਤੇ ਜ਼ਹਿਰ ਨਾਲ ਬੱਚੇ ਦੀ ਮੌਤ ਹੋ ਜਾਵੇ। ਦਾਈ ਫਤੋ ਪਹੁੰਚੀ ਪਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਿਉਂਕਿ ਪ੍ਰਭੂ ਸਰੂਪ ਹਨ, ਨਾਲੇ ਬਾਣੀ ਦੇ ਬਚਨ ਨੇ ਜਿਸ ਕਾ ਸਾਹਿਬ ਡਾਢਾ ਹੋਏ ਤਿਸ ਕਾ ਮਾਰ ਨਾ ਸਕੈ ਕੋਈ। ਸੋ ਪਰਮੇਸ਼ਰ ਨੇ ਐਸੀ ਰੱਖਿਆ ਕੀਤੀ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦੁੱਧ ਨਾ ਪੀਤਾ, ਉਹ ਅਸਥਨਾ ਦਾ ਜ਼ਹਿਰ ਜਿਹੜਾ ਸੀ ਉਹਦੇ ਸਰੀਰ ਵਿੱਚ ਰਚ ਗਿਆ। ਤੇ ਜਦੋਂ ਫਤੋ ਦਾਈ ਦੀ ਮੌਤ ਹੋਈ ਉਹ ਮਰਨ ਲੱਗੀ, ਦੱਸ ਗਈ ਵੀ ਇਹ ਕਰਤੂਤ ਮੇਰੇ ਤੋਂ ਪਿਰਥੀ ਜੰਦ ਨੇ ਕਰਾਏ, ਕਿਉਂਕਿ ਪਾਪ ਕਮਾ ਕੇ ਅੰਤ ਨੂੰ ਪਛਤਾਉਣਾ ਪੈਂਦਾ ਹੈ। ਸੱਚੇ ਪਾਤਸ਼ਾਹ ਜੀ ਤਾਂ ਹੀ ਕਹਿੰਦੇ ਨੇ ਨਰ ਅਚੇਤ ਪਾਪ ਤੇ ਡਰ ਰੇ, ਡਰਿਆ ਕਰ ਪਾਪ ਤੋਂ, ਅਨਕਾਏ ਰਾਤੜਿਆ ਵਾੜ ਦੁਹੇਲੀ ਰਾਮ, ਪਾਪ ਕਮਾਵਦਿਆਂ ਤੇਰਾ ਕੋਈ ਨਾ ਬੇਲੀ ਰਾਮ। ਐਸਾ ਕੰਮ ਕਰਕੇ ਅੰਤ ਨੂੰ ਪਛਤਾਉਣਾ ਪਿਆ ਤੇ ਜਾਂਦੀ ਹੋਈ ਦੱਸ ਗਈ। ਤੇ ਸੱਚੇ ਪਾਤਸ਼ਾਹ ਜੀ ਨੇ ਦਾਈ ਫਤੋ ਨੂੰ ਮਾੜਾ ਨਹੀਂ ਕਿਹਾ ਔਰ ਨਾ ਪਿਰਥੀ ਚੰਦ ਦਾ ਹੀ ਵਿਰੋਧ ਕੀਤਾ। ਫਰੀਦਾ ਜੋਤ ਹੈ ਮਾਰਨ ਮੁੱਕੀਆਂ, ਤਿੰਨਾਂ ਨਾ ਮਾਰੇ ਘੁੰਮ, ਆਪਣੜੇ ਘਰ ਜਾਈਏ ਪੈਰ ਤਿੰਨਾਂ ਦੇ ਚੁੰਮ। ਤਾਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਉੱਥੇ ਅਕਾਲ ਪੁਰਖ ਦਾ ਹੀ ਸ਼ੁਕਰਾਨਾ ਕੀਤਾ। ਆਸਾ ਮਹੱਲਾ ਪੰਜਵਾਂ, ਗੁਰ ਪੂਰੇ ਰਾਖਿਆ ਦੇ ਹਾਥ, ਪ੍ਰਗਟ ਭਇਆ ਜਨ ਕਾ ਪ੍ਰਤਾਪ। ਪਾਤਸ਼ਾਹ ਜੀ ਕਹਿੰਦੇ ਤਾਂ ਪਰਮੇਸ਼ਰ ਨੇ ਆਪ ਕਿਰਪਾ ਕੀਤੀ, ਆਪ ਬਖਸ਼ਿਸ਼ ਕਰਕੇ ਆਪਣੇ ਸੇਵਕ ਦੀ ਲਾਜ ਤੇ ਪੈਜ ਰੱਖੀ ਹੈ। ਇਹ ਤਾਂ ਪੂਰਨ ਗੁਰੂ ਨੇ ਕਿਰਪਾ ਕਰ ਦਿੱਤੀ ਕਿ ਉਸਦੀ ਸੋਭਾ ਵਡਿਆਈ ਸਾਰੇ ਜਗਤ ਵਿੱਚ ਉਗੜ ਪੈਂਦੀ ਹੈ ਜੇ ਸੇਵਕ ਨੂੰ ਪੂਰਾ ਗੁਰੂ ਆਪਣਾ ਹੱਥ ਦੇ ਕੇ ਬਚਾ ਲਵੇ। ਗੁਰੂ ਗੁਰ ਜਪੀ, ਗੁਰੂ ਗੁਰ ਧਿਆਈ, ਜੀ ਕੀ ਅਰਦਾਸ ਗੁਰੂ ਭੈ ਪਾਈ ਰਹਾਉ। ਪਾਤਸ਼ਾਹ ਕਹਿੰਦੇ ਮੈਂ ਤਾਂ ਫਿਰ ਗੁਰੂ ਗੁਰੂ ਜਪਿਆ ਤੇ ਮਾਲਕ ਵਾਹਿਗੁਰੂ ਅੱਗੇ ਆਪਦੇ ਦਿਲ ਦੀ ਅਰਦਾਸ ਕੀਤੀ ਹੈ। ਸ਼ਰਨ ਭਰੇ ਸਾਚੇ ਗੁਰਦੇਵ, ਪੂਰਨ ਹੋਈ ਸੇਵਕ ਸੇਵ, ਜੀਓ ਪਿੰਡ ਜੋਬਨ ਰਾਖੈ ਪ੍ਰਾਨ, ਕਹੋ ਨਾਨਕ ਗੁਰ ਕਉ ਕੁਰਬਾਨ। ਮੈਂ ਐਸੇ ਗੁਰੂ ਤੋਂ ਕੁਰਬਾਨ ਤੇ ਬਲਹਾਰ ਜਾਂਦਾ ਹਾਂ ਜਿਹਨੇ ਆਪ ਕਿਰਪਾ ਕਰਕੇ ਰਹਿਮਤ ਕਰਕੇ ਬਾਲਕ ਹਰਗੋਬਿੰਦ ਦੀ ਰੱਖਿਆ ਕੀਤੀ। ਕਰ ਕਿਰਪਾ ਪ੍ਰਭ ਹਾਥ ਦੇ ਰੱਖਿਆ, ਹਰਗੋਬਿੰਦ ਨਵਾਂ ਨਰੋਆ। ਫਿਰ ਇੱਥੇ ਹੀ ਬਸ ਨਹੀਂ, ਫਿਰ ਪਿਰਥੀ ਚੰਦ ਨੇ ਇੱਕ ਸਪੇਰੇ ਨੂੰ ਭੇਜ ਦਿੱਤਾ ਜਿਹਨੇ ਸੱਪ ਡਸਾ ਕੇ ਗੁਰੂ ਹਰਗੋਬਿੰਦ ਸਾਹਿਬ ਨੂੰ ਮਾਰਨ ਵਾਸਤੇ ਯਤਨ ਕੀਤਾ। ਬਾਲਕ ਹਰਗੋਬਿੰਦ ਜੀ ਨੇ ਸੱਪ ਜਿਹੜਾ ਸੀ ਸਰੀਰ ਤੋਂ ਫੜ ਕੇ ਫੇਂਕ ਕੇ ਮਾਰ ਦਿੱਤਾ, ਇਹ ਵੀ ਦੱਸ ਗਿਆ। ਇਵੇਂ ਇੱਕ ਖਿਡਾਵੇ ਬ੍ਰਾਹਮਣ ਨੂੰ ਦਹੀਂ ਦੇ ਕੇ ਭੇਜਿਆ ਕਿ ਇਹਦੇ ਵਿੱਚ ਜ਼ਹਿਰ ਮਿਲਾ ਕੇ ਬਾਲ ਹਰਗੋਬਿੰਦ ਨੂੰ ਖਵਾ ਦੇ, ਮੌਤ ਹੋ ਜਾਵੇਗੀ। ਤਾਂ ਉਸ ਸਮੇਂ ਵੀ ਸਾਧ ਸੰਗਤ ਵੇਖੋ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਵਾਪਰੀ ਬਾਲ ਹਰਗੋਬਿੰਦ ਨੇ ਦਹੀਂ ਖਾਣ ਤੋਂ ਇਨਕਾਰ ਕਰ ਦਿੱਤਾ। ਅਚਨਚੇਤ ਹੱਥ ਵਿੱਚੋਂ ਦਹੀਂ ਡੁੱਲ ਗਿਆ। ਨੇੜੇ ਇੱਕ ਕੁੱਤਾ ਸੀ, ਕੁੱਤੇ ਨੇ ਦਹੀਂ ਛਕ ਲਿਆ। ਕੁੱਤੇ ਦੀ ਮੌਤ ਹੋ ਗਈ। ਮੌਤ ਹੋਣ ਕਰਕੇ ਇਹ ਪਾਜ ਜਿਹੜਾ ਸੀ ਖੁੱਲ ਗਿਆ ਕਿ ਇਸ ਦਹੀਂ ਦੇ ਵਿੱਚ ਜ਼ਹਿਰ ਮਿਲਾਇਆ ਸੀ, ਅਤੇ ਅਚਨਚੇਤ ਉਸ ਪਾਪੀ ਬ੍ਰਾਹਮਣ ਦੇ ਪੇਟ ਵਿੱਚ ਦਰਦ ਉੱਠਿਆ, ਜਿਹਨੂੰ ਆਪਾਂ ਕਹਿੰਦੇ ਸੂਲ ਹੋਣਾ। ਸੂਲ ਉੱਠਣ ਦੇ ਨਾਲ ਉਸ ਬ੍ਰਾਹਮਣ ਦੀ ਮੌਤ ਹੋਈ, ਅਤੇ ਮਰਨ ਤੋਂ ਪਹਿਲਾਂ ਉਹ ਵੀ ਦੱਸ ਗਿਆ ਕਿ ਇਹ ਕੁਕਰਮ ਮੇਰੇ ਤੋਂ ਪ੍ਰਿਥੀ ਚੰਦ ਨੇ ਕਰਵਾਇਆ ਹੈ। ਤਾਂ ਪਾਤਸ਼ਾਹ ਜੀ ਨੇ ਉੱਥੇ ਵੀ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ। ਭੈਰੋਂ ਰਾਗ ਦੇ ਅੰਦਰ, ਭੈਰੋਂ ਮਹੱਲਾ ਪੰਜਵਾ, ਲੇਪ ਨਾ ਲਾਗੋ ਤਿਲਕਾ ਮੂਲ, ਦੁਸ਼ਟ ਬ੍ਰਾਹਮਣ ਮੂਆ ਹੋਏ ਕੈ ਸੂਲ, ਹਰ ਜਾਂ ਰਾਖੇ ਪਾਰ ਬ੍ਰਹਮ ਆਪ, ਪਾਪੀ ਮੂਆ ਗੁਰ ਪ੍ਰਤਾਪ। ਗੁਰੂ ਦੇ ਪ੍ਰਤਾਪ ਨਾਲ, ਗੁਰੂ ਦੀ ਕਿਰਪਾ ਨਾਲ ਪਾਪੀ ਦਾ ਅੰਤ ਹੋ ਗਿਆ। ਜਿਹੜੇ ਲੋਕ ਕਹਿੰਦੇ ਨੇ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਹੋਰ ਰੱਬ ਹੈ ਅਤੇ ਦਸਮ ਪਾਤਸ਼ਾਹ ਜੀ ਦੀ ਬਾਣੀ ਦਸਮ ਗ੍ਰੰਥ ਦੇ ਅੰਦਰ ਹੋਰ ਹੈ, ਉਹ ਜਰਾ ਬਾਣੀ ਨੂੰ ਧਿਆਨ ਨਾਲ ਸਮਝਣ ਦਾ ਮੇਰੇ ਵੀਰ ਯਤਨ ਕਰੋ। ਵੇਖੋ ਇੱਥੇ ਸੱਚੇ ਪਾਤਸ਼ਾਹ ਜੀ ਨੇ ਹੁਣ ਉਸ ਪਰਮੇਸ਼ਰ ਦਾ ਹੀ ਸ਼ੁਕਰਾਨਾ ਕੀਤਾ ਜਿਹਨੇ ਆਪਣੇ ਸੇਵਕ ਦੀ ਰੱਖਿਆ ਕੀਤੀ, ਪੈਜ ਰੱਖੀ, ਲਾਜ ਰੱਖੀ। ਜਿਹੜੇ ਕਹਿੰਦੇ ਜੀ ਕਰਾਮਾਤ ਕੋਈ ਨਹੀਂ ਵਾਪਰਦੀ ਗੁਰਮਤਿ ਅੰਦਰ, ਹਾਂ ਕਰਾਮਾਤ ਵਿਖਾ ਕੇ ਆਪਣੀ ਜਾਨ ਬਚਾਉਣੀ ਜੋ ਗੁਰੂ ਅਰਜਨ ਦੇਵ ਜੀ ਦੇ ਅੱਗੇ ਸ਼ਰਤ ਰੱਖੀ ਗਈ ਸੀ ਉਹ ਗਲਤ ਸੀ, ਸਤਿਗੁਰਾਂ ਇਨਕਾਰ ਕਰ ਦਿੱਤਾ। ਇਹੀ ਸ਼ਰਤ ਨਵੇਂ ਪਾਤਸ਼ਾਹ ਦੇ ਅੱਗੇ ਰੱਖੀ ਤਾਂ ਸਤਿਗੁਰਾਂ ਨੇ ਕਿਹਾ ਨਾਟਕ ਚੇਟਕ ਕੀਏ ਕੁਕਾਜਾ, ਪ੍ਰਭ ਲੋਗਣ ਕਹਿ ਆਵਤ ਲਾਜਾ। ਮੈਂ ਕਰਾਮਾਤ ਦਿਖਾ ਕੇ ਪ੍ਰਭੂ ਦਾ ਭਗਤ ਹੋ ਕੇ ਕਰਾਮਾਤ ਦਿਖਾ ਕੇ ਤੁਹਾਨੂੰ ਆਪਣੀ ਜਾਨ ਬਚਾ ਲਵਾਂ, ਕਿਉਂਕਿ ਇਹ ਮੇਰਾ ਮਾਰਗ ਨਹੀਂ। ਪਰ ਜਿੱਥੇ ਭਗਤ ਦੀ ਪੈਜ ਰੱਖੀ ਪ੍ਰਭੂ ਨੇ, ਉੱਥੇ ਅਨੋਖੇ ਕੌਤਕ ਸਹਿਜ ਦੇ ਵਿੱਚ, ਹੁਕਮ ਦੇ ਵਿੱਚ, ਭਾਣੇ ਵਿੱਚ ਵਾਪਰਦੇ ਰਹੇ। ਇਵੇਂ ਹੀ ਅਚਨਚੇਤ ਇਸ ਬ੍ਰਾਹਮਣ ਦੀ ਮੌਤ ਹੋਈ। ਹੁਣ ਵੇਖੋ ਇਹ ਇਤਿਹਾਸਿਕ ਪੱਖ ਵੀ ਬਾਣੀ ਦੇ ਵਿੱਚ ਮੌਜੂਦ ਹੈ। ਬਾਣੀ ਦੇ ਅਰਥ ਆਪਾਂ ਤਾਂ ਹੀ ਸਮਝਾਂਗੇ ਜੇ ਇਤਿਹਾਸ ਦਾ ਪਤਾ ਹੋਵੇਗਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਵਿਆਖਿਆ ਸਮਝ ਤਾਂ ਹੀ ਪਵੇਗੀ ਜੇ ਆਪਾਂ ਹੋਰ ਗ੍ਰੰਥ ਬਾਕੀ ਦੇ ਪੜ੍ਹਾਂਗੇ। ਜਿੰਨੇ ਗ੍ਰੰਥ ਨੇ ਸਾਰੇ ਸਹਾਇਕ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਝਣ ਵਾਸਤੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇੱਕ ਕਸਵੱਟੀ ਹੈ ਸਾਡੇ ਕੋਲ, ਔਰ ਬਾਕੀ ਦੇ ਗ੍ਰੰਥ ਜਿਹੜੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਆਖਿਆ ਸਰੂਪ ਹੈ। ਭਾਈ ਗੁਰਦਾਸ ਜੀ ਨੂੰ ਪੜ੍ਹਨਾ ਪਵੇਗਾ, ਭਾਈ ਨੰਦ ਲਾਲ ਜੀ ਦੀ ਰਚਨਾ ਪੜ੍ਹਨੀ ਪਵੇਗੀ, ਇਤਿਹਾਸਕਾਰਾਂ ਦੇ ਲਿਖੇ ਹੋਏ ਇਤਿਹਾਸ ਪੜ੍ਹਨੇ ਪੈਣਗੇ, ਜਨਮ ਸਾਖੀਆਂ ਪੜ੍ਹਨੀਆਂ ਪੈਣਗੀਆਂ, ਉਹਨਾਂ ਸਾਰੇ ਗ੍ਰੰਥਾਂ ਨੂੰ ਦਸਮ ਗ੍ਰੰਥ ਸਾਹਿਬ ਨੂੰ ਪੜ੍ਹਨਾ ਪਵੇਗਾ, ਫਿਰ ਜਾ ਕੇ ਸਮਝ ਪਵੇਗੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕੀ ਹੈ। ਕਿਉਂਕਿ ਉੱਥੇ ਸੰਖੇਪ ਵਿੱਚ ਜੋ ਲਿਖਿਆ ਗਿਆ ਉਹਨੂੰ ਅੱਗੇ ਜਾ ਕੇ ਵਿਸਥਾਰ ਕੀਤਾ ਗਿਆ। ਹੁਣ ਦੇਖੋ ਇਹ ਸ਼ਬਦ ਹੈ, ਲੇਪ ਨਾ ਲਾਗੋ ਤਿਲਕਾ ਮੂਲ, ਦੁਸ਼ਟ ਬ੍ਰਾਹਮਣ ਹੋਊਗਾ ਹੋਏ ਕਹਿ ਸੂੜ। ਅਤੇ ਜੇ ਸਾਨੂੰ ਇਸ ਸ਼ਬਦ ਦੀ ਉਥਾਨਕਾ ਨਹੀਂ ਪਤਾ ਹੋਵੇਗੀ, ਇਤਿਹਾਸ ਨਹੀਂ ਪਤਾ ਹੋਵੇਗਾ, ਤਾਂ ਇਸ ਸ਼ਬਦ ਦੇ ਅਰਥ ਅਸੀਂ ਕਦੀ ਵੀ ਸਹੀ ਢੰਗ ਨਾਲ ਨਹੀਂ ਸਮਝ ਸਕਾਂਗੇ ਇਹਨੂੰ ਸਮਝਣ ਵਾਸਤੇ। ਪਰ ਇਹਦੇ ਵਿੱਚੋਂ, ਇਤਿਹਾਸ ਵਿੱਚੋਂ ਵੀ ਸਾਨੂੰ ਪਰਮਾਰਥ ਦੱਸਿਆ ਸਤਿਗੁਰਾਂ ਨੇ, ਆਤਮਿਕ ਰਸਤਾ ਦੱਸਿਆ ਹੈ। ਕਿਉਂਕਿ ਜਿੱਥੇ ਸਾਡਾ ਆਤਮਿਕ ਜੀਵਨ ਹੈ ਉੱਥੇ ਸਰੀਰਕ ਅਤੇ ਸੰਸਾਰੀ ਜੀਵਨ ਵੀ ਹੈ, ਦੋਵਾਂ ਦਾ ਸੁਮੇਲ ਹੈ। ਸੰਸਾਰੀ ਜੀਵਨ ਵਿੱਚ ਵਿਚਰਦਿਆਂ ਹੋਇਆਂ ਅਸੀਂ ਆਤਮਿਕ ਜੀਵਨ ਪ੍ਰਾਪਤ ਕਰਨਾ ਹੈ, ਅਤੇ ਦੁਨਿਆਵੀ ਜੀਵਨ ਦੇ ਵਿੱਚ ਵਿਚਰਦਿਆਂ ਹੋਇਆਂ ਜਿਹੜੀਆਂ ਜ਼ਿੰਦਗੀ ਵਿੱਚ ਅਲਾਮਤਾਂ ਆਈਆਂ, ਔਕੜਾਂ ਆਈਆਂ, ਕਿਉਂ ਆਉਂਦੀਆਂ ਨੇ, ਕਿਵੇਂ ਆਉਂਦੀਆਂ ਨੇ, ਉਹ ਸਾਰਾ ਜ਼ਿਕਰ ਜਿਹੜਾ ਅਸੀਂ ਸੱਚੇ ਪਾਤਸ਼ਾਹ ਜੀ ਨੇ ਬਾਣੀ ਅੰਦਰ ਕੀਤਾ, ਤਾਂ ਕਰਕੇ ਅਗਲੇ ਆਉਣ ਵਾਲੇ ਸਮੇਂ ਦੇ ਅੰਦਰ ਪ੍ਰਭੂ ਮਾਰਗ 'ਤੇ ਚੱਲਣ ਵਾਲੇ ਪਰਮੇਸ਼ਰ ਦੇ ਪਿਆਰਿਆਂ ਨੂੰ ਇਹ ਭਲੀ ਭਾਂਤ ਪਤਾ ਲੱਗ ਸਕੇ ਕਿ ਇਹ ਮਾਰਗ ਇਸ ਤਰ੍ਹਾਂ ਦਾ ਹੈ। ਇਸ ਲਈ ਸਤਿਗੁਰਾਂ ਨੇ ਇੱਥੇ ਸ਼ਬਦ ਉਚਾਰਨ ਕੀਤਾ। ਖੈਰ ਵਿੱਚੋਂ ਵਿਸ਼ੇ ਦੇ ਵਿਸ਼ਾ ਹੋਰ ਆ ਗਿਆ, ਆਪਾਂ ਫਿਰ ਉਸੇ ਵਿਸ਼ੇ 'ਤੇ ਆਈਏ ਕਿ ਕਿਵੇਂ ਪ੍ਰਭੂ ਆਪਣੇ ਭਗਤਾਂ ਨੂੰ ਦੁੱਖ ਦੇਣ ਵਾਲਿਆਂ ਨੂੰ ਮੱਸਦਾ ਹੈ। ਫਿਰ ਬੀਰਬਲ ਦੀ ਸਹਾਇਤਾ ਦੇ ਨਾਲ ਸੁਲਹੀ ਖਾਨ ਨੂੰ ਚੜ੍ਹਾ ਕੇ ਲਿਆ ਰਿਹਾ ਹੈ ਪ੍ਰਿਥੀ ਚੰਦ, ਕਿ ਗੁਰੂ ਅਰਜਨ ਦੇਵ ਜੀ ਨੂੰ ਜਾਨੋਂ ਮਾਰ ਦਿੱਤਾ ਜਾਵੇ। ਤਾਂ ਉਸ ਸਮੇਂ ਜਦੋਂ ਗੁਰੂ ਅਰਜਨ ਦੇਵ ਜੀ ਕੋਲ ਇਹ ਖਬਰ ਪਹੁੰਚੀ ਤਾਂ ਸਤਿਗੁਰਾਂ ਨੇ ਸਿੱਖਾਂ ਨਾਲ ਬਹਿ ਕੇ ਵਿਚਾਰ ਕੀਤੀ। ਉੱਥੇ ਫਿਰ ਸਿੱਖਾਂ ਦੇ ਵੱਲੋਂ ਜਾਂ ਬੈਠੀ ਹੋਈ ਸਭਾ ਦੇ ਵਿੱਚ ਜੋ ਜੋ ਵਿਚਾਰਾਂ ਆਈਆਂ ਉਹਦਾ ਜ਼ਿਕਰ ਵੀ ਪਾਤਸ਼ਾਹ ਜੀ ਨੇ ਆਸਾ ਰਾਗ ਵਿੱਚ ਕੀਤਾ ਹੈ। ਆਸਾ ਮਹੱਲਾ ਪੰਜਵਾਂ ਪ੍ਰਥਮੇ ਮਤਾ ਜੇ ਪੱਤਰੀ ਚਲਾਵਾਂ। ਇੱਕ ਮਤਾ ਇਹ ਬਣਿਆ ਕਿ ਪੱਤਰੀ ਦਾ ਅਰਥ ਹੈ ਕੋਈ ਚਿੱਠੀ ਲਿਖ ਕੇ ਸੁਲਹੀ ਖਾਂ ਨੂੰ ਭੇਜੀ ਜਾਵੇ, ਭਾਈ ਤੇਰੇ ਨਾਲ ਸਾਡਾ ਕੀ ਵਿਰੋਧ ਹੈ, ਕਿਉਂ ਚੜ੍ਹਾਈ ਕਰਕੇ ਆ ਰਹੇ ਹੈ। ਕੁਝ ਸਿੱਖਾਂ ਨੇ ਸਲਾਹ ਦਿੱਤੀ, ਮਹਾਰਾਜ ਕੋਈ ਚਿੱਠੀ ਪੱਤਰਕਾਰ ਨੂੰ ਲਿਖਣੀ ਚਾਹੀਦੀ, ਉਹਨੂੰ ਕਹਿਣਾ ਚਾਹੀਦਾ ਹੈ ਉਹ ਫੌਜ ਚੜ੍ਹਾ ਕੇ ਲਿਆ ਰਿਹਾ, ਕਿਉਂ। ਕੁਝ ਸਿੱਖਾਂ ਨੇ ਸਲਾਹ ਦਿੱਤੀ, ਦੁੱਤਗੇ ਮਤਾ ਦੋਏ ਮਾਨੁੱਖ ਪਹੁੰਚਾਵਾਂ, ਕਿ ਕੋਈ ਦੋ ਬੰਦੇ ਵਿੱਚ ਪਾਉਣੇ ਚਾਹੀਦੇ ਨੇ, ਕੁਝ ਬੰਦੇ ਪਾ ਕੇ ਇਹ ਫੈਸਲਾ ਸਾਨੂੰ ਕਰਨਾ ਚਾਹੀਦਾ ਹੈ, ਮਸਲੇ ਦਾ ਹੱਲ ਕਰਨਾ ਚਾਹੀਦਾ ਹੈ। ਕੋਈ ਦੋ ਸੱਜਣ ਉਹਦੇ ਵੱਲ ਸਾਂਝੇ ਤੌਰ 'ਤੇ ਭੇਜੇ ਜਾਣ। ਫਿਰ ਇੱਕ ਮਤਾ ਹੋਰ ਆਇਆ, ਤ੍ਰਿਤੀਏ ਮਤਾ ਕਿਛ ਕਰਾਂ ਉਪਾਇਆ, ਕੁਝ ਸਿੱਖ ਜਿਹੜੇ ਥੋੜ੍ਹੇ ਗਰਮ ਖਿਆਲੀ ਸੀ, ਉਹਨਾਂ ਕਿਹਾ ਵੀ ਜੇ ਨਹੀਂ ਕੁਝ ਵੀ ਕਰਨਾ ਤਾਂ ਫਿਰ ਆਪਾਂ ਨੂੰ ਹਥਿਆਰ ਜਮ੍ਹਾਂ ਕਰ ਲੈਣੇ ਅਤੇ ਡਾਂਗ ਫੋਟਾ ਤਿਆਰ ਰੱਖਣਾ ਚਾਹੀਦਾ, ਉਹ ਪਾ ਕਰਨਾ ਚਾਹੀਦਾ ਹੈ ਕਿ ਡਾਂਗ ਫੜ ਕੇ ਆ ਰਿਹਾ ਹੈ, ਘੋੜੇ 'ਤੇ ਚੜ੍ਹ ਕੇ ਆ ਰਿਹਾ ਹੈ, ਸੈਨਾ ਲੈ ਕੇ ਆ ਰਿਹਾ ਹੈ, ਅਤੇ ਸਾਨੂੰ ਕੋਈ ਨਾ ਕੋਈ ਹੱਲ ਤਾਂ ਵਰਤਣਾ ਪਵੇਗਾ ਨਾ, ਕੋਈ ਤਰੀਕਾ ਤਾਂ ਕੱਢਣਾ ਪਵੇਗਾ ਇਹਦਾ, ਜਾਂ ਪੱਤਰਕਾ ਭੇਜੀ ਜਾਵੇ, ਜਾਂ ਕੋਈ ਵਿੱਚ ਵਿਚੋਲੇ ਬੰਦੇ ਪਾਏ ਜਾਣ, ਦੋ ਮਨੁੱਖ ਪਾਏ ਜਾਣ, ਭੇਜੇ ਜਾਣ ਉਹਦੇ ਵੱਲ, ਜਾਂ ਫਿਰ ਕੁਛ ਉਪਾਅ ਕੀਤਾ ਜਾਵੇ, ਭਾਵ ਉਹਦਾ ਮੁਕਾਬਲਾ ਕੀਤਾ ਜਾਵੇ। ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਲਿਖਦੇ ਨੇ ਬਾਣੀ ਅੰਦਰ, ਮੈਂ ਸਭ ਕਿਸ ਛੋੜ ਪ੍ਰਭ ਤੁਹੀ ਧਿਆਇਆ, ਮੈਂ ਸਾਰੇ ਆਸਰੇ ਪਰਨੇ ਛੱਡ ਕੇ, ਸਾਰੀਆਂ ਓਟ ਅਵਰ ਓਟ ਮੈਂ ਸਗਲੀ ਦੇਖੀ, ਇੱਕ ਤੇਰੀ ਓਟ ਰਹਾਈ ਹੈ। ਫਿਰ ਕਹਿੰਦੇ ਮੈਂ ਆਸਰਾ ਲਿਆ ਪਰਮੇਸ਼ਰ ਦਾ, ਉਹਦਾ ਸਿਮਰਨ ਕੀਤਾ, ਕਿਹਾ ਕਿ ਹੁਣ ਇਹੋ ਜਿਹਾ ਸਮਾਂ ਹੈ, ਨਾ ਤਾਂ ਇੱਥੇ ਪੱਤਕਾਂ ਨੇ ਕੰਮ ਕਰਨਾ ਹੈ, ਨਾ ਮਨੁੱਖ ਪਾ ਕੇ ਹੀ ਮਸਲਾ ਹੱਲ ਹੋਣਾ ਹੈ, ਨਾ ਇੱਥੇ ਕੇਵਲ ਲੜਾਈ ਕਰਕੇ ਝਗੜਾ ਕਰਕੇ ਹੀ। ਹੁਣ ਪਰਮੇਸ਼ਰ ਤੂੰ ਆਪਣੀ ਕਲਾ 'ਤੇ ਬਖਸ਼ਿਸ਼ ਕਰ, ਕਲਾ ਵਰਤਾ ਕੋਈ, ਤੂੰ ਕੁਝ ਕਰ। ਇੱਥੇ ਫਿਰ ਪ੍ਰਭੂ ਦੀ ਓਟ ਲਈ, ਪਰਮੇਸ਼ਰ ਦਾ ਆਸਰਾ ਲਿਆ, ਤਾਂ ਕੀ ਹੋਇਆ, ਸੁਲਹੀ ਖਾਨ ਨੇ ਪਹਿਲਾਂ ਆਪਣਾ ਭਤੀਜਾ ਸੁਰਭੀ ਭੇਜ ਦਿੱਤਾ। ਇਤਿਹਾਸ ਕਹਿੰਦਾ ਹੈ ਰਸਤੇ ਦੇ ਵਿੱਚ ਉਹਦਾ ਆਪਣੇ ਕਿਸੇ ਜਰਨੈਲ ਨਾਲ ਤਨਖਾਹ ਤੋਂ ਝਗੜਾ ਹੋ ਗਿਆ, ਤਾਂ ਸੁਲਭੀ ਨੇ ਜਿਹੜਾ ਸੀ ਉਹ ਜਰਨੈਲ ਨੇ ਜਿਹੜਾ ਸੀ ਸੁਲਭੀ ਉਹ ਰਸਤੇ ਦੇ ਵਿੱਚ ਹੀ ਮਾਰ ਦਿੱਤਾ, ਰਾਹ ਵਿੱਚ ਹੀ ਮਰ ਗਿਆ। ਫਿਰ ਇਸ ਤੋਂ ਬਾਅਦ ਸੁਲਹੀ ਖਾਨ ਨੇ ਚੜ੍ਹਾਈ ਕੀਤੀ, ਸੁਲਹੀ ਆਪ ਚੜ੍ਹ ਕੇ ਆ ਰਿਹਾ ਏ, ਅਤੇ ਜਦੋਂ ਪਿਰਥੀ ਚੰਦ ਦੇ ਕੋਲ ਹੇਹਰ ਪਿੰਡ ਆਇਆ, ਇੱਥੇ ਹੁਣ ਕਿਉਂਕਿ ਸੰਸਾਰੀ ਹੰਕਾਰੀ ਲੋਕ ਜਿਹੜੇ ਹੁੰਦੇ ਨੇ ਉਹ ਆਪਣੀਆਂ ਵਸਤੂਆਂ ਦਾ ਨੁਮਾਇਸ਼ ਕਰਦੇ ਨੇ, ਵਿਖਾਵਾ ਕਰਦੇ ਨੇ, ਕਰਤੂਤ ਪਸੂ ਕੀ ਮਾਨਸ ਜਾਤ, ਲੋਕ ਪਿਚਾਰਾ ਕਰੇ ਦਿਨ ਰਾਤ, ਬਾਹਰ ਭੇਖ ਅੰਤਰ ਮੜ ਮਾਇਆ, ਸ਼ਬਦ ਨਾਹੇ ਕਛ ਕਰੇ ਛਪਾਇਆ। ਇਸ ਤਰ੍ਹਾਂ ਪਿਰਥੀ ਚੰਦ ਜਿਹੜਾ ਸੀ ਉਹ ਵਡਿਆਈ ਦੇ ਨਾਲ ਸੁਲਹੀ ਖਾਨ ਨੂੰ ਆਪਣੇ ਭੱਠੇ ਦਿਖਾਉਣ ਲੈ ਗਿਆ, ਮਨ ਮੁੱਖਾਂ ਕੇਰੀ ਦੋਸਤੀ ਮਾਇਆ ਕਰ ਸੰਬੰਧ, ਦਿਖਾਵਾ ਕਾਰੀ ਕਰਦੇ ਨੇ ਨਾ, ਵਿਖਾਉਂਦੇ ਨੇ ਇੱਕ ਦੂਜੇ ਨੂੰ ਮੈਂ ਵੱਧ ਅਮੀਰ ਹਾਂ, ਉਹ ਕਹਿੰਦਾ ਮੈਂ ਵੱਧ ਅਮੀਰ ਹਾਂ। ਮਨ ਮੁੱਖਾਂ ਦਾ ਇਹੀ ਜੀਵਨ ਹੁੰਦਾ ਏ, ਉਹ ਬੰਦੇ ਦੇ ਨੂੰ ਚੰਗਾ ਜਾਂ ਮਾੜਾ ਜਾਂ ਗੁਣ ਜਾਂ ਔਗਣ ਵੇਖਣ ਦੇ ਸਮਰੱਥ ਨਹੀਂ ਹੁੰਦੇ, ਉਹ ਵੇਖਦੇ ਨੇ ਜਿਸ ਮਨੁੱਖ ਦੇ ਕੋਲ ਜ਼ਮੀਨ ਜਾਇਦਾਦ ਬਹੁਤੀ ਹੈ, ਧਨ ਬਹੁਤਾ ਹੈ, ਘਰ ਬਾਰ ਬਹੁਤਾ ਵਧੀਆ ਹੈ, ਜਿਹਦੇ ਮਗਰ ਵੋਟਾਂ ਬਹੁਤੀਆਂ ਨੇ, ਸ਼ਾਇਦ ਇਹ ਮਨੁੱਖ ਬਹੁਤ ਵਧੀਆ ਅਤੇ ਬਹੁਤ ਚੰਗਾ ਹੈ। ਇਸੇ ਪ੍ਰਕਾਰ ਪਿਰਥੀ ਚੰਦ ਗਿਆ ਹੇਹਰ ਪਿੰਡ ਆਪਣਾ ਭੱਠਾ ਲੱਗਿਆ ਹੋਇਆ ਦਿਖਾਉਣ ਵਾਸਤੇ, ਅਕਾਲ ਪੁਰਖ ਦਾ ਐਸਾ ਭਾਣਾ ਵਾਪਰਿਆ ਕਿ ਸੁਲਹੀ ਖਾਨ ਦਾ ਘੋੜਾ ਤ੍ਰਭਕ ਗਿਆ, ਅਚਨਚੇਤ ਭੱਠੇ ਦੇ ਵਿੱਚ ਜਾ ਡਿੱਗ ਗਿਆ, ਅਤੇ ਸੁਲਹੀ ਜਿਹੜਾ ਸੀ ਉਹ ਭੱਠੇ ਦੇ ਵਿੱਚ ਅੱਗ ਵਿੱਚ ਝੁਲਸ ਕੇ ਸਮੇਤ ਘੋੜੇ ਮਾਰਿਆ ਗਿਆ। ਤਾਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਹਿਲਾਂ ਅਰਦਾਸ ਕੀਤੀ ਹੈ, ਫਿਰ ਅਰਦਾਸ ਤੋਂ ਬਾਅਦ ਸ਼ੁਕਰਾਨਾ ਕਰ ਰਹੇ ਨੇ। ਪਹਿਲਾਂ ਅਰਦਾਸ ਕੀਤੀ, ਪ੍ਰਥਮੇ ਮਤਾ ਜੇ ਪੱਤਰੀ ਚਲਾਵਾਂ, ਦੁਤੀਏ ਮਤਾ ਦੋਏ ਮਨੁੱਖ ਪਹੁੰਚਾਵੋ, ਤ੍ਰਿਤੀਏ ਮਤਾ ਕਿਛ ਕਰਾਂ ਉਪਾਇਆ, ਮੈਂ ਸਭ ਕਿਛ ਛੋੜ ਪ੍ਰਭ ਤੂੰ ਹੀ ਧਿਆਇਆ। ਅਤੇ ਹੁਣ ਫਿਰ ਸੱਚੇ ਪਾਤਸ਼ਾਹ ਜੀ ਨੇ ਸ਼ੁਕਰਾਨਾ ਕੀਤਾ ਬਿਲਾਵਲ ਰਾਗ ਦੇ ਅੰਦਰ, ਬਿਲਾਵਲ ਮਹੱਲਾ ਪੰਜਵਾਂ, ਸੁਲਹੀ ਤੇ ਨਾਰਾਇਣ ਰਾਖ, ਸੁਲਹੀ ਕਾ ਹਾਥ ਕਹੀ ਨਾ ਪਹੁੰਚੈ, ਸੁਲਹੀ ਹੋਏ ਮੂਆ ਨਾ ਪਾਕ ਰਹਾਉ, ਕਾਢ ਕੁਠਾਰ ਖਸਮ ਸਿਰ ਕਾਟਿਆ, ਖਿਨ ਮੈਂ ਹੋਏ ਗਿਆ ਹੈ ਖਾਕ, ਮੰਦਾ ਚਿਤਵਤ ਚਿਤਵਤ ਪਚਿਆ, ਜਿਨ ਰਚਿਆ ਤਿਨ ਦੀਨਾ ਧਾਕ, ਪੁੱਤਰ ਨੀਤ ਧਨ ਕਿਛੂ ਨਾ ਰਹਿਓ ਸੋ ਛੋੜ ਗਿਆ ਸਭ ਭਾਈ ਸਾਕ ਕਹੋ ਨਾਨਕ ਤਿਸ ਪ੍ਰਭ ਬਲਿਹਾਰੀ ਜਿਨ ਜਨ ਕਾ ਕੀਨੋ ਪੂਰਨ ਵਾਕ। ਪਾਤਸ਼ਾਹ ਕਹਿੰਦੇ ਮੈਂ ਆਪਣੇ ਮਾਲਕ ਤੋਂ ਪ੍ਰਭੂ ਤੋਂ ਕੁਰਬਾਨ ਜਾਂਦਾ ਹਾਂ ਜਿਹਨੇ ਮੇਰੇ ਇਹਨਾਂ ਬਚਨਾਂ ਨੂੰ ਪੂਰਨ ਕਰ ਦਿੱਤਾ। ਮੈਂ ਅਰਦਾਸ ਕੀਤੀ ਸੀ ਜੀ ਕਿ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ, ਤੇ ਪਰਮੇਸ਼ਰ ਨੇ ਮੇਰੀ ਅਰਦਾਸ ਸੁਣ ਕੇ ਆਪ ਰੱਖਿਆ ਕੀਤੀ ਸੁਲਹੀ ਖਾਂ ਨੂੰ, ਪਾਪੀ ਨੂੰ ਜਿਹੜਾ ਬਿਨਾਂ ਕਿਸੇ ਕਾਰਨ ਗੁਰੂ ਘਰ 'ਤੇ ਚੜ੍ਹਾਈ ਕਰਕੇ ਆਇਆ। ਕਹਿਣ ਲੱਗੇ ਅਕਾਲ ਪੁਰਖ ਨੇ ਆਪ ਐਸਾ ਭਾਣਾ ਵਰਤਾਇਆ ਕਿ ਨਾ ਪਾਕ ਹੋ ਕੇ, ਕਿਉਂਕਿ ਮੁਸਲਮਾਨ ਅੱਗ ਵਿੱਚ ਸੜਨਾ ਪਾਪ ਸਮਝਦੇ ਨੇ, ਅਤੇ ਨਾ ਪਾਕ ਹੋ ਗਿਆ ਜਦੋਂ ਅੱਗ ਦੇ ਵਿੱਚ ਝੁਲਸ ਕੇ ਪ੍ਰਿਥੀ ਚੰਦ ਜਿਹੜਾ ਅਸੀਂ ਖਿਮਾ ਕਰਨਾ ਸੁਲਹੀ ਖਾਨ ਜਿਹੜਾ ਅਸੀਂ ਮਾਰਿਆ ਗਿਆ। ਸੋ ਇਸ ਲਈ ਅਕਾਲ ਪੁਰਖ ਨੇ ਇੱਥੇ ਰੱਖਿਆ ਕੀਤੀ, ਆਪਣੇ ਭਗਤ ਦੀ ਪੈਜ ਰੱਖੀ ਹੈ, ਲਾਜ ਰੱਖੀ ਹੈ। ਜਦੋਂ ਇਸ ਤਰ੍ਹਾਂ ਲਾਜ ਰੱਖਦਾ ਹੈ, ਪੈਜ ਰੱਖਦਾ ਹੈ, ਤਾਂ ਉਦੋਂ ਫਿਰ ਬਾਣੀ ਵਿੱਚ ਜ਼ਿਕਰ ਮਿਲਦਾ ਹੈ ਕਿ ਫਿਰ ਪਰਮਾਤਮਾ ਇਹੋ ਜਿਹੇ ਕੌਤਕ ਆਪ ਵਰਤਾ ਦਿੰਦਾ ਹੈ, ਕਿਉਂਕਿ ਇੱਕ ਨਹੀਂ ਅਨੇਕਾਂ ਪ੍ਰਮਾਣ ਸਾਨੂੰ ਗੁਰਬਾਣੀ ਅੰਦਰੋਂ ਗੁਰੂ ਗ੍ਰੰਥ ਸਾਹਿਬ ਵਿੱਚੋਂ ਮਿਲਦੇ ਨੇ ਕਿ ਪ੍ਰਭੂ ਦੀ ਭਗਤੀ ਕਰਨ ਵਾਲੇ ਭਗਤ ਜਨਾਂ ਦੀ ਜਦੋਂ ਪਰਮੇਸ਼ਰ ਨੇ ਲਾਜ ਰੱਖੀ ਤਾਂ ਕਿਸ ਤਰ੍ਹਾਂ ਦੇ ਕੌਤਕ ਵਾਪਰਦੇ ਰਹੇ। ਜਿਵੇਂ ਭਗਤ ਕਬੀਰ ਸਾਹਿਬ ਜੀ ਦੇ ਬਾਰੇ, ਕਬੀਰ ਸਾਹਿਬ ਜੀ ਦਾ ਆਪਣਾ ਉਚਾਰਨ ਕੀਤਾ ਹੋਇਆ ਰਾਗ ਗਾਉਣ ਦੇ ਅੰਦਰ ਸ਼ਬਦ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਭਗਤ ਕਬੀਰ ਸਾਹਿਬ ਜੀ ਦੀ ਰੱਖਿਆ ਉਸ ਅਕਾਲ ਪੁਰਖ ਨੇ ਪ੍ਰਭੂ ਦੇ ਨਾਮ ਦੇ ਦੁਆਰਾ ਆਪ ਕੀਤੀ ਹੈ। ਆਪ ਜੀ ਉਚਾਰਨ ਕਰਦੇ ਨੇ, ਰਾਗ ਗੋਂਡ ਬਾਣੀ ਕਬੀਰ ਜੀਓ ਕੀ ਘਰ ਦੂਜਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਭੁਜਾ ਬਾਂਧ ਭਿਲਾ ਕਰ ਡਾਰਿਓ, ਹਸਤੀ ਕਰੋਪ ਮੂੰਡ ਮੈਂ ਮਾਰਿਓ, ਹਸਤ ਭਾਗ ਕਹਿ ਚੀਸਾ ਮਾਰੈ, ਇਆ ਮੂਰਤ ਕਹਿ ਹੋਂ ਬਲਿਹਾਰੈ, ਆਹੇ ਮੇਰੇ ਠਾਕੁਰ ਤੁਮਰਾ ਜੋਰ, ਕਾਜੀ ਬਕਬੋ ਹਸਤੀ ਤੋਰ। ਕਹਿੰਦੇ ਮੈਂ ਪਰਮੇਸ਼ਰ ਦਾ ਹੀ ਆਸਰਾ ਲੈ ਲਿਆ, ਜਦੋਂ ਮੈਨੂੰ ਬਾਹਵਾਂ ਬੰਨ੍ਹ ਕੇ ਔਰ ਢੀਮ ਵਾਂਗ ਗੋਲ ਕਰਕੇ ਹਾਥੀ ਦੇ ਅੱਗੇ ਸੁੱਟ ਦਿੱਤਾ ਗਿਆ ਸਮੇਂ ਦੇ ਨਵਾਬ ਵੱਲੋਂ, ਤੇ ਮਹਾਵਤ ਨੇ ਗੁੱਸੇ ਵਿੱਚ ਆ ਕੇ ਹਾਥੀ ਦੇ ਸਿਰ ਤੇ ਸੱਟ ਮਾਰੀ, ਲੇਕਿਨ ਹਾਥੀ ਮੈਨੂੰ ਲਤਾੜਨ ਦੀ ਥਾਂ ਤੇ ਹੋਰ ਪਾਸੇ ਨੂੰ ਦੌੜ ਗਿਆ ਚੀਕਾਂ ਮਾਰਦਾ ਹੋਇਆ, ਕਿ ਜਿਵੇਂ ਆਖ ਰਿਹਾ ਸੀ ਕਿ ਮੈਂ ਇਸ ਬੰਦੇ ਤੋਂ ਬਲਿਹਾਰ ਜਾਂਦਾ ਹਾਂ। ਪਰ ਭਗਤ ਕਬੀਰ ਜੀ ਕਹਿੰਦੇ ਆਹੇ ਮੇਰੇ ਠਾਕੁਰ ਤੁਮਰਾ ਜੋਰ, ਹੇ ਪ੍ਰਭੂ ਮੈਨੂੰ ਬਸ ਹੁਣ ਤੇਰਾ ਹੀ ਆਸਰਾ ਹੈ, ਮੈਂ ਤਾਣ ਦੀਬਾਣ ਤੂੰ ਹੈ ਮੇਰੇ ਸੁਆਮੀ, ਮੈਂ ਤੁਧ ਆਗੈ ਅਰਦਾਸ, ਮੈਂ ਹੋਰ ਥਾਉਣਾ ਹੀ ਜਿਸ ਪੈ ਕਰਾਂ ਬੇਨੰਤੀ, ਮੇਰਾ ਦੁੱਖ ਸੁੱਖ ਤੁਝ ਹੀ ਪਾਸ। ਜਦੋਂ ਇੰਨੀ ਨੇੜਤਾ ਆਪਣੇ ਮਾਲਕ ਨਾਲ ਬਣੀ, ਕਹਿੰਦੇ ਕਾਜੀ ਬਕ ਰਿਹਾ ਹੈ ਕਿ ਹਾਥੀ ਨੂੰ ਉੱਪਰ ਚਾੜ ਦੇ, ਕਾਜੀ ਬਕਬੋ ਹਸਤੀ ਤੋਰ, ਇੱਧਰ ਮੈਂ ਕਿਹਾ ਪਰਮਾਤਮਾ ਮੈਨੂੰ ਹੁਣ ਤੇਰਾ ਹੀ ਆਸਰਾ ਹੈ, ਆਹੇ ਮੇਰੇ ਠਾਕੁਰ ਤੁਮਰਾ ਜੋਰ, ਰਹਾਉ ਦੀ ਤੋਕ ਹੈ। ਕਹਿੰਦੇ ਫਿਰ ਕਾਜੀ ਗੁੱਸੇ ਦੇ ਵਿੱਚ ਮਹਾਵਤ ਦੇ ਉੱਪਰ ਟੁੱਟ ਕੇ ਪੈ ਗਿਆ, ਰੇ ਮਹਾਵਤ ਤੁਝ ਡਾਰੋਂ ਕਾਟ, ਮੈਂ ਤੇਰਾ ਸਿਰ ਉਤਾਰ ਦਿਆਂਗਾ, ਇਸੇ ਤੁਰਾਵੋ ਘਾਲੋ ਸਾੜ, ਇਸ ਹਾਥੀ ਨੂੰ ਸੱਟ ਮਾਰ ਤੇ ਕਬੀਰ ਦੇ ਉੱਪਰ ਚੜਾ, ਹਸਤ ਨਾ ਤੋਰੈ ਧਰੈ ਧਿਆਨ, ਵਾਕੈ ਰਿਦੈ ਬਸੈ ਭਗਵਾਨ। ਪਰ ਕਬੀਰ ਜੀ ਕਹਿੰਦੇ ਹਾਥੀ ਤੁਰਦਾ ਨਹੀਂ, ਉਹਦੀ ਸੁਰਤ ਪ੍ਰਭੂ ਚਰਨਾਂ 'ਚ ਮਸਤ ਹੈ, ਕਿਉਂਕਿ ਉਹਦੇ ਅੰਦਰ ਵੀ ਪਰਮਾਤਮਾ ਆਪ ਆ ਕੇ ਪ੍ਰਗਟ ਹੋ ਗਿਆ। ਫਿਰ ਰੱਖਿਆ ਕੀਤੀ ਆਪਣੇ ਭਗਤ ਦੀ, ਕਿਆ ਅਪਰਾਧ ਸੰਤ ਹੈ ਕੀਨਾ, ਬਾਂਧ ਪੋਟ ਕੁੰਚਰ ਕਉ ਦੀਨਾ, ਭਲਾ ਮੈਂ ਆਪਣੇ ਪ੍ਰਭੂ ਦੇ ਸੇਵਕ ਨੇ ਇਹਨਾਂ ਦਾ ਕੀ ਵਿਗਾੜ ਕੀਤਾ ਸੀ, ਕੀ ਅਪਰਾਧ ਕੀਤਾ ਮੈਂ ਜਿਹੜਾ ਮੇਰੀ ਪੋਟਲੀ ਬੰਨ੍ਹ ਕੇ ਹਾਥੀ ਅੱਗੇ ਸੁੱਟ ਦਿੱਤਾ। ਕੁੰਚਰ ਪੋਟ ਲੈ ਲੈ ਨਮਸਕਾਰ ਹੈ, ਬੂਝੀ ਨਹੀਂ ਕਾਜੀ ਅੰਧਿਆਰ ਹੈ, ਲੇਕਿਨ ਹਾਥੀ ਮੈਨੂੰ ਉਸ ਪੋਟਲੀ ਰੂਪ ਵਿੱਚ ਬੰਨੇ ਪੈ ਨੂੰ ਮੁੜ ਮੁੜ ਕੇ ਨਮਸਕਾਰ ਕਰਦਾ ਹੈ, ਪਰ ਅੰਨੇ ਕਾਜੀ ਨੇ ਵੇਖੋ ਇਸ ਗੱਲ ਨੂੰ ਜਾਣਿਆ ਨਹੀਂ। ਕਈ ਵਾਰੀ ਪਸ਼ੂ ਵੀ ਮਨੁੱਖ ਨਾਲੋਂ ਸਿਆਣੇ ਨੇ, ਜਿਵੇਂ ਸਮੇਂ ਦੇ ਸੱਪ ਨੇ ਪਹਿਚਾਣ ਕਰ ਲਈ ਸੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਪ੍ਰਭੂ ਦਾ ਅਵਤਾਰ ਨੇ, ਲੇਕਿਨ ਮਨਮੁੱਖ ਬੰਦੇ ਨੂੰ ਸਮਝ ਨਾ ਉਦੋਂ ਪਈ ਨਾ ਅੱਜ ਪਈ ਹੈ। ਇਸ ਲਈ काजी नूं इस गल दी समझ नहीं, बूझी नहीं काजी अंधियार है। तीन बार पतिया परलीना, तीन वार परतावा लिया गया, मन कठोर अजूना पतीना, पर कठोर मन अजे तक भी भिजया नहीं। कहे कबीर हमरा गोबिंद, चौथे पद में जन की जिंद। कबीर जी आखते ने कि काजी नूं यह समझ नहीं आई कि प्रभु अपने सेवकां दा राखा है, क्योंकि प्रभु दे प्यारियां दी जिंद जिहड़ी है चौथे पद विच सहज अवस्था विच टिकी हुंदी है, परमात्मा नाल ओत पोत हुंदे ने। इस करके परमेश्वर अपने भगत दी आप रखिया, आप लैज पैज रखदा है। इवें ही कबीर साहब नूं जदों जकड़ के गंगा दीआं लहरां विच सुट दित्ता गया, वह भी आप जी ने जिक्र किया बाणी अंदर, गंग गुसाइन गहर गंभीर, जंजीर बांध कर खरे कबीर। मन ना डिगै तन काहे कौ डराए, चरण कमल चित रहो समाए रहाओ। गंगा की लहर मेरी टुटी जंजीर, मृगशाला पर बैठे कबीर। कहे कंबीर को संग ना साथ, जल थल रखन है रघुनाथ। कबीर जी कहिंदे पानी विच की थल ते की, हर थां दे उत्ते परमेश्वर रख्या करन वाला है अपने भगतां दी। जंजीरां नाल पकड़ के जकड़ के गंगा विच सुट दिता गया, पर परमेश्वर ने ऐसी कृपा कर दिती कि गंगा दीआं लहरां विच सारीआं जंजीरां जिहड़ीआं सन टुट गईआं, ते अपने भगत दी रख्या परमेश्वर ने, प्रभु ने आप कीती है। सो इसे तरह जदों समय समय ते आके भगतां दे उपर को कष्ट आया तां प्रभु ने आप रख्या कीती। सतगुरु हरगोबिंद साहब जी नूं बाल अवस्था दे विच शीतला दा हमला हो गया, चेचक नाम दी बीमारी, तां उस समय भी कुछ वहम भरम रखण वाले लोगों ने सलाह दित्ती सच्चे पातशाह गुरु अर्जन देव महाराज जी नूं कि शीतला नाम दी देवी दी पूजा करनी चाहीदी है। लेकिन गुरु की बाणी कहिंदी भैरों भूत शीतला धावै, खर बाहन उछार उड़ावै, सिव सिव करते जो नर त्यावै, बरद चरे डोरू टमकावै। महामाई की पूजा करै, नरस है नार होए औतरै, तू कहियत ही आदि भवानी, मुक्त की बरिया कहां छुपानी। रहाओ विच नामदेव जी कहिंदे हाँ तो एक रमैया लै हाँ आण दे बदलावण दै हों, मैं तो एक रमे हुए वाहिगुरू नूं सिमरदा हाँ, मैं किसी देवी देवते का पुजारी नहीं, सारे देवी देवते उदे नाम वट्टे विच दे दिते हन। इसलिए सतगुरु अर्जन देव महाराज जी ने उत्थे अकाल पुरख का शुकराना किया जदों गुरु हरगोबिंद साहब महाराज जी के शरीर से आया, क्योंकि चेचक का रोग बड़ा भयानक सी। उस समय लाहौर के इलाके विच चेचक फैली हुई सी, अनेक ही मनुख मौत दे मूँह विच जा पै सन, जदों के परवाह ना करते हुए पर उपकारी सतगुरु अर्जन देव महाराज जी ने परवार सहित जाके लाहौर दे विच दीन दुखियां दी सेवा कीती सी। आप सतगुरां ने बख्शिश कीती सी, जिथे नीज संभालियां तिथे नदर तेरी बख्शीश है। प्रथम गुरु नानक महाराज जी दे इन्हां बचनां दे उपर पहरा दिता सी। तां उस समय फिर जदों शीतला तों रख्या कीती तां सच्चे पातशाह जी ने गौड़ी राग विच शब्द उचारण करके शुकराना किया। गौड़ी महला पंजवां, नेत्र प्रगास किया गुरदेव, भरम गए पूरन पई सेव रहाओ। शीतला ते रखिया बिहारी, पाल ब्रह्म प्रभ कृपा धारी। नानक नाम जपै सो जीवै, साध संग हर अमृत पीवै। सुंदर स्वरूप प्रभु ने ही शीतला तो बचाया है, पार ब्रह्म परमात्मा ने ही आप कृपा कीती है। इसलिए सच्चे पातशाह जी ने सोरठ राग विच भी शब्द उच्चारण किया, सोरठ महला पंजवां, मेरा सतगुर रखवाला हुआ, धार कृपा प्रभ हाथ दे रखिया, हर गोविंद नवा निरोआ रहाओ। ताप गया प्रभ आप मिटाया, जन की लाज रखाई। साध संगत ते सब फल पाए, सतगुर कै बल जाई। हालत पालत प्रभ दोवै सवारे, हमरा गुण अवगुण ना बिचारिया। अटल बचन नानक गुर तेरा, सफल कर मस्तक धारिया। ਸੋ ਇਸ ਪ੍ਰਕਾਰ ਸੱਚੇ ਪਾਤਸ਼ਾਹ ਜੀ ਨੇ ਸਿਰ ਅਕਾਲ ਪੁਰਖ ਵਾਹਿਗੁਰੂ ਜੀ ਦਾ ਸ਼ੁਕਰਾਨਾ ਕੀਤਾ, ਭਾਵ ਸਮਾਂ ਆਉਣ ਤੇ ਪਰਮੇਸ਼ਰ ਐਸੇ ਕੌਤਕ ਵਰਤਾ ਦਿੰਦਾ ਹੈ। ਜਿਵੇਂ ਭਗਤ ਨਾਮਦੇਵ ਜੀ ਨਾਲ ਸੰਬੰਧਿਤ ਸ਼ਬਦ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦਰਜ ਹਨ। ਸੋ ਇਸ ਲਈ ਸਾਨੂੰ ਗੁਰੂ ਦੇ ਉੱਪਰ ਪੂਰਨ ਤੌਰ ਦੇ ਉੱਤੇ ਵਿਸ਼ਵਾਸ ਤੇ ਭਰੋਸਾ ਰੱਖਣਾ ਚਾਹੀਦਾ ਹੈ। ਜਿੱਥੇ ਗੁਰੂ ਕਿਰਪਾ ਕਰਦਾ ਹੈ, ਜਿੱਥੇ ਗੁਰੂ ਬਖਸ਼ਿਸ਼ ਕਰਦਾ ਹੈ, ਜਿੱਥੇ ਹਰ ਅਰਾਧੀ ਹੈ ਤਿੱਥੇ ਹਰ ਮਿੱਤ ਸਹਾਈ, ਜਿੱਥੇ ਵੀ ਉਦੋਂ ਸਿਮਰਿਆ ਜਾਂਦਾ ਹੈ ਉੱਥੇ ਪ੍ਰਭੂ ਮਿੱਤਰ ਬਣ ਕੇ ਸਹਾਇਕ ਹੁੰਦਾ ਹੈ। ਪਾਤਸ਼ਾਹ ਕਹਿੰਦੇ ਪਰਮਾਤਮ ਪਰਮਾਥੇ, ਹੇ ਪ੍ਰਭੂ ਜੋ ਮਨੁੱਖਾਂ ਨੂੰ ਤੇਰੇ ਪਿਆਰਿਆਂ ਨੂੰ ਦੁੱਖ ਦਿੰਦੇ ਨੇ, ਤੂੰ ਉਹਨਾਂ ਨੂੰ ਦੁਖੀ ਕਰਨ ਵਾਲਾ ਹੈ। ਸਦਾ ਸਰਬ ਸਾਥੇ, ਤੂੰ ਸਦਾ ਹੀ ਕਮਜ਼ੋਰਾਂ ਦਾ ਪੱਖ ਲੈਣ ਵਾਲਾ, ਗਰੀਬ ਨਿਵਾਜ ਹੈ, ਗਰੀਬਾਂ ਦੀ ਰੱਖਿਆ ਕਰਨ ਵਾਲਾ ਹੈ। ਅਗਾਧ ਸਰੂਪੇ ਨਿਰਬਾਦ ਵਿਭੂਤੇ, ਹੇ ਪ੍ਰਭੂ ਤੇਰੀ ਹਸਤੀ ਅਥਾਹ ਹੈ, ਤੇਰੇ ਪ੍ਰਤਾਪ ਨੂੰ ਕੋਈ ਰੋਕ ਨਹੀਂ ਸਕਦਾ। ਅਨੰਗੀ ਅਨਾਮੇ, ਤ੍ਰਿਭੰਗੀ ਤ੍ਰਿਕਾਮੇ, ਨਿਰਭੰਗੀ ਸਰੂਪੇ, ਸਰਬੰਗੀ ਅਨੂਪੇ, ਹੇ ਪ੍ਰਭੂ ਤੈਨੂੰ ਨਮਸਕਾਰ ਹੈ, ਤੇਰਾ ਕੋਈ ਅੰਗ ਨਹੀਂ, ਤੇਰਾ ਕੋਈ ਇੱਕ ਨਾਮ ਨਹੀਂ, ਤੂੰ ਤਿੰਨਾਂ ਹੀ ਭਵਨਾਂ ਦਾ ਨਾਸ ਕਰਨ ਵਾਲਾ ਹੈ। ਨਿਰਭੰਗੀ ਸਰੂਪੇ, ਹੇ ਪ੍ਰਭੂ ਤੇਰਾ ਸਰੂਪ ਨਾਸ਼ ਰਹਿਤ ਹੈ। ਸਰਬੰਗੀ ਅਨੂਪੇ, ਕਿਉਂਕਿ ਤੇਰੀ ਹਸਤੀ ਮੁਕੰਮਲ ਹੈ, ਤੇਰੇ ਵਰਗਾ ਕੋਈ ਹੋਰ ਨਹੀਂ ਹੈ। ਨਾ ਪੋਤਰ ਨਾ ਪੁੱਤਰ, ਨਾ ਛਤਰ ਨਾ ਮਿੱਤਰ, ਨਾ ਤਾਤ ਨਾ ਮਾਤ, ਨਾ ਜਾਤ ਨਾ ਪਾਤ, ਹੇ ਵਾਹਿਗੁਰੂ ਨਾ ਤੇਰਾ ਕੋਈ ਪੋਤਰਾ ਹੈ, ਕਿਉਂਕਿ ਜੀਵਾਂ ਵਾਂਗ ਤੇਰੇ ਵਿੱਚ ਅਪਣੱਤ ਨਹੀਂ। ਜਿਵੇਂ ਅਸੀਂ ਕਹਿੰਦੇ ਹਾਂ ਮੂਲ ਨਾਲੋਂ ਵਿਆਜ ਪਿਆਰਾ, ਭਾਵ ਪੁੱਤਰ ਨਾਲੋਂ ਪੋਤਰੇ ਅਗਲੀ ਪੀੜ੍ਹੀ ਜ਼ਿਆਦਾ ਪਿਆਰੀ ਲੱਗਦੀ ਹੈ, ਕਿਉਂਕਿ ਅਸੀਂ ਸੰਸਾਰੀ ਜੀਵ ਐਸੇ ਮੋਹ ਵਿੱਚ ਫਸੇ ਹੋਏ ਹਾਂ, ਜਿਹਦੇ ਪ੍ਰਥਾਏ ਰੋਜ਼ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਬਚਨ ਪੜ੍ਹਦੇ ਹਾਂ। ਆਸਾ ਮਹੱਲਾ ਪਹਿਲਾ, ਤਿੱਤ ਸਰ ਵਰੜੈ ਭਈਲੇ ਨਿਵਾਸਾ, ਪਾਣੀ ਪਾਵਕ ਤਿਨਹੈ ਕੀਆ, ਪੰਕਜ ਮੋਹ ਪਗ ਨਹੀਂ ਚੱਲ, ਹਮ ਦੇਖਾ ਤੈ ਡੂਬੀ ਅਲੇ। ਮੋਹ ਇੱਕ ਐਸਾ ਚਿੱਕੜ ਹੈ ਜਿਹਦੇ ਵਿੱਚ ਜੀਵ ਫਸੇ ਹੋਏ ਨੇ, ਪੈਰ ਅੱਗੇ ਨਹੀਂ ਚੱਲ ਰਿਹਾ। ਆਤਮਿਕ ਮਾਰਗ ਤੇ ਅਧਿਆਤਮਿਕ ਮਾਰਗ ਤੇ ਤੁਰਨਾ ਮੋਹ ਛੱਡ ਕੇ ਬੜਾ ਕਠਿਨ ਹੈ, ਕਿਉਂਕਿ ਇੱਥੇ ਸ਼ਰਤ ਕੰਡੀਸ਼ਨ ਰੱਖੀ ਗਈ ਹੈ ਧਰਮ ਦੇ ਅੰਦਰ। ਜਿਵੇਂ ਭਗਤ ਨਾਮਦੇਵ ਜੀ ਕਹਿੰਦੇ ਲੋਕ ਕੁਟੰਬ ਸਭਹੂ ਤੇ ਤੋਰੈ, ਤੋ ਆਪਣ ਬੇਦੀ ਆਵੈ ਹੋ। ਲੋਕਾਂ ਦੇ ਨਾਲੋਂ ਕੁਟੰਬ ਦੇ ਨਾਲੋਂ ਅੰਦਰੋਂ ਪ੍ਰੀਤ ਰੀਤ ਤੋੜ ਕੇ ਪ੍ਰਭੂ ਨਾਲ ਪਾ ਲਿਆ ਤੇ ਪ੍ਰਮਾਤਮਾ ਆਪਣੇ ਆਪ ਆ ਕੇ ਦਰਸ਼ਨ ਦੇਵੇਗਾ। ਪਰ ਧਨ ਪਰ ਦਾਰਾ ਪਰ ਹਰੀ, ਤਾਂ ਕੈ ਨਿਕਟ ਵਸੈ ਨਰ ਹਰੀ। ਜਿਹੜਾ ਪਰਾਇਆ ਧਨ ਤੇ ਪਰਾਈ ਇਸਤਰੀ ਦਾ ਤਿਆਗ ਕਰਦਾ ਹੈ, ਪ੍ਰਮਾਤਮਾ ਉਹਦੇ ਬਿਲਕੁਲ ਨੇੜੇ ਵਸਦਾ ਹੈ। ਇਸ ਲਈ ਮੋਹ ਵਿੱਚ ਫਸੇ ਹੋਏ ਹਾਂ, ਲੇਕਿਨ ਪ੍ਰਭੂ ਵਾਸਤੇ ਅਪਣੱਤ ਨਹੀਂ। ਉਹਦਾ ਨਾ ਕੋਈ ਪੋਤਰਾ ਹੈ, ਨਾ ਪੁੱਤਰ ਹੈ, ਨਾ ਸੱਤਰ ਹੈ, ਨਾ ਮਿੱਤਰ ਹੈ, ਨਾ ਉਹਦਾ ਕੋਈ ਵੈਰੀ ਹੈ ਅਤੇ ਨਾ ਕੋਈ ਮਿੱਤਰ ਹੈ। ਸਾਡੇ ਵਾਂਗ ਕਿਸੇ ਵੈਰੀ ਨਾਲ ਪੁੱਜ ਕੇ ਈਰਖਾ ਅਤੇ ਮਿੱਤਰ ਨਾਲ ਵਿੱਤੋਂ ਵੱਧ ਸਨੇਹ ਐਸਾ ਨਹੀਂ ਹੈ ਉਹਨੂੰ। ਨਾ ਤਾਤ ਹੈ, ਨਾ ਮਾਤ ਹੈ। ਤਾਤ ਕਹਿੰਦੇ ਨੇ ਪਿਤਾ ਨੂੰ, ਮਾਤ ਹੈ ਮਾਤਾ। ਨਾ ਕੋਈ ਤੇਰਾ ਪਿਤਾ ਹੈ, ਨਾ ਤੇਰੀ ਮਾਤਾ ਹੈ, ਕਿਉਂਕਿ ਤੂੰ ਸਹਿਬੰਗ ਸਵੈ ਪ੍ਰਕਾਸ਼ਕ ਹੈ। ਨਾ ਜਾਤ ਹੈ, ਨਾ ਪਾਤ ਹੈ। ਨਾ ਸਾਡੇ ਵਾਂਗ ਮਨੁੱਖਾਂ ਵਾਂਗ ਤੇਰੀ ਕੋਈ ਜਾਤ ਹੈ, ਨਾ ਪਾਤ ਦਾ ਅਰਥ ਹੈ ਕੁੱਲ ਜਿਹਨੂੰ ਆਪਾਂ ਗੋਤ ਕਹਿ ਦਿੰਦੇ ਹਾਂ। ਨਾ ਤੇਰੀ ਕੋਈ ਜਾਤ ਹੈ, ਨਾ ਪਾਤ ਹੈ। ਇਹਦਾ ਉਚਾਰਨ ਜਿਹੜਾ ਹੈ ਪੁੱਤਰੈ ਪੁੱਤਰੈ ਸੱਤਰੈ ਮਿੱਤਰੈ ਦਲਾਵਾਂ ਦੇ ਨਾਲ ਹੋਵੇਗਾ। ਨਾ ਤਾਤ ਹੈ, ਨਾ ਮਾਤ ਹੈ, ਨਾ ਜਾਤ ਹੈ, ਨਾ ਪਾਤ ਹੈ। ਨਰੇ ਸਾਕੰ ਸਰੀਕ ਹੈ, ਮਿੱਤੋ ਅਮੀਕ ਹੈ, ਸਦੈਵੰ ਪ੍ਰਭਾ ਹੈ, ਅਜੈ ਹੈ, ਅਜਾ ਹੈ। ਹੇ ਪ੍ਰਭੂ ਦੁਨੀਆਂ ਦੇ ਬੰਦਿਆਂ ਵਾਂਗ ਨਾ ਤੇਰਾ ਕੋਈ ਸੰਬੰਧੀ ਹੈ, ਨਾ ਤੇਰਾ ਕੋਈ ਸ਼ਰੀਕ ਹੈ। ਅਮਿੱਤੋ ਅਮੀਕ ਹੈ, ਤੂੰ ਇੱਕ ਐਸੀ ਡੂੰਘੀ ਹਸਤੀ ਹੈ ਜਿਸਦਾ ਥੋ ਪਤਾ ਨਹੀਂ। ਸਦੈਵੰ ਪ੍ਰਭਾ ਹੈ, ਤੂੰ ਸਦਾ ਹੀ ਚਾਨਣ ਸਰੂਪ ਹੈ, ਅਜੈ ਹੈ, ਅਜਾ ਹੈ। ਨਾ ਤੈਨੂੰ ਕੋਈ ਜਿੱਤ ਸਕਦਾ ਹੈ ਤੇ ਨਾ ਤੂੰ ਜਨਮ ਵਿੱਚ ਆਉਂਦਾ ਹੈ। ਸੋ ਐਸੇ ਪ੍ਰਮਾਤਮਾ ਦੇ ਗੁਣਾਂ ਦਾ ਵਰਣਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਕਰ ਰਹੇ ਹਨ। ਜਿਸ ਪਰਮਾਤਮਾ ਦਾ ਕੋਈ ਅੰਤ ਜਾਂ ਪਾਰਾਵਾਰ ਨਹੀਂ, ਜਿਹਦੇ ਅੱਗੇ ਵਾਰ ਵਾਰ ਨਮਸਕਾਰ ਕਰਨੀ ਹੀ ਸੋਭਦੀ ਹੈ। ਸੋ ਇਸ ਲਈ ਗੁਰੂ ਅੱਗੇ ਅਰਦਾਸ ਕਰਿਆ ਕਰੀਏ, ਸਤਿਗੁਰੂ ਕਿਰਪਾ ਕਰਨ, ਸਾਨੂੰ ਪ੍ਰੇਮਾ ਭਗਤੀ ਦੀ ਦਾਤ ਬਖਸ਼ਿਸ਼ ਕਰਨ। ਸਾਡੇ ਅੰਦਰ ਬਾਣੀ ਸੁਣ ਕੇ, ਇਤਿਹਾਸ ਸੁਣ ਕੇ, ਸਾਧ ਸੰਗਤ ਦੀ ਸੇਵਾ ਕਰਕੇ, ਨਿਤਨੇਮ ਕਰਕੇ, ਸਿਮਰਨ ਕਰਕੇ ਸਾਡੇ ਅੰਦਰੋਂ ਭਗਤੀ ਭਾਵਨਾ ਪੈਦਾ ਹੋਵੇ ਤੇ ਅਸੀਂ ਉਸ ਪਰਮਾਤਮਾ ਦੀ ਭਗਤੀ ਕਰ ਸਕੀਏ। ਸਾਚੇ ਨਾਮ ਕੀ ਲਾਗੈ ਭੂਖ, ਉਤ ਭੁੱਖ ਹੈ ਖਾਏ ਚੱਲੀਏ ਹੰਦੂਖ। ਇਹ ਭੁੱਖ ਅੰਦਰੋਂ ਪੈਦਾ ਹੋਵੇ, ਕਿਉਂਕਿ ਪਾਣੀ ਉਹੀ ਪੀਂਦਾ ਹੈ ਜਿਹਨੂੰ ਪਿਆਸ ਲੱਗਦੀ ਹੈ, ਭੋਜਨ ਉਹੀ ਛਕਦਾ ਹੈ ਜਿਹਨੂੰ ਭੁੱਖ ਲੱਗਦੀ ਹੈ। ਬਿਨਾਂ ਪਿਆਸ ਅਤੇ ਬਿਨਾਂ ਭੁੱਖ ਤੋਂ ਨਾ ਪਾਣੀ ਅੱਛਾ ਲੱਗਦਾ ਅਤੇ ਨਾ ਭੋਜਨ। ਇਵੇਂ ਬਿਨਾਂ ਨਾਮ ਦੀ ਭੁੱਖ ਤੋਂ ਨਾਮ ਵੀ ਨਹੀਂ ਜਪਿਆ ਜਾਂਦਾ। ਨਾਮ ਵੀ ਤਾਂ ਹੀ ਜਪਿਆ ਜਾਂਦਾ ਹੈ, ਸਿਮਰਨ ਵੀ ਤਾਂ ਹੀ ਹੁੰਦਾ ਹੈ, ਬਾਣੀ ਤਾਂ ਹੀ ਪੜ੍ਹੀ ਜਾਂਦੀ ਹੈ ਜੇ ਅੰਦਰੋਂ ਪਿਆਸ ਪੈਦਾ ਹੋਵੇ। ਜਿਨ ਕਉ ਲੱਗੀ ਪਿਆਸ ਅੰਮ੍ਰਿਤ ਸੇ ਖਾਹੇ, ਉਹ ਹੀ ਅੰਮ੍ਰਿਤ ਛਕਦੇ ਨੇ ਜਿਨ੍ਹਾਂ ਨੂੰ ਅੰਦਰੋਂ ਪਿਆਸ ਲੱਗਦੀ ਹੈ, ਅਤੇ ਜਿਨ੍ਹਾਂ ਨੂੰ ਧੱਕੇ ਨਾਲ ਆਪਾਂ ਛਕਾ ਦਿੰਦੇ ਹਾਂ ਪਰ ਉਹ ਪੂਰੇ ਨਹੀਂ ਉਤਰਦੇ, ਇਸੇ ਕਰਕੇ ਕਿਉਂਕਿ ਅੰਦਰ ਪਿਆਸ ਨਹੀਂ। ਅਤੇ ਪਿਆਸ ਪੈਦਾ ਕਰਨ ਵਾਸਤੇ ਦੋ ਹੀ ਤਰੀਕੇ ਹੁੰਦੇ ਨੇ, ਭੁੱਖ ਅਤੇ ਪਿਆਸ ਪੈਦਾ ਕਰਨ ਵਾਸਤੇ। ਵੇਖੋ ਕਈ ਵਾਰ ਸਾਨੂੰ ਇੰਝ ਲੱਗਦਾ ਇਹ ਭੁੱਖ ਨਹੀਂ, ਪਰ ਸਾਡੇ ਸਾਹਮਣੇ ਕੋਈ ਵਧੀਆ ਭੋਜਨ ਛਕ ਰਿਹਾ ਹੈ ਨਾ, ਅਤੇ ਉਹਨੂੰ ਛਕਦਿਆਂ ਵੇਖ ਕੇ ਸਾਡੇ ਅੰਦਰੋਂ ਭੁੱਖ ਪੈਦਾ ਹੋ ਜਾਂਦੀ ਹੈ। ਕਈ ਵਾਰੀ ਪਿਆਸ ਨਹੀਂ ਹੁੰਦੀ, ਅਸੀਂ ਅਚਨਚੇਤ ਘਰ ਬੈਠੇ ਹੁੰਦੇ ਹਾਂ ਅਤੇ ਕੋਈ ਵੀ ਸਾਡੇ ਪਰਿਵਾਰ ਦਾ ਮੈਂਬਰ ਆ ਕੇ ਘੜੇ 'ਚੋਂ ਜਦੋਂ ਪਾਣੀ ਭਰਦਾ ਹੈ, ਫਰਿੱਜ 'ਚੋਂ ਪਾਣੀ ਲੈਂਦਾ ਹੈ, ਅਤੇ ਅਸੀਂ ਵੀ ਸੁਭਾਵਕ ਬੈਠੇ ਕਹਿ ਦਿੰਦੇ ਮੈਨੂੰ ਵੀ ਪਾਣੀ ਥੋੜ੍ਹਾ ਜਿਹਾ ਦੇ ਦੇ। ਇੱਕ ਸਾਡੇ ਕਹਾਵਤ ਵੀ ਹੈ ਸਾਡੇ ਪੰਜਾਬੀ ਸੱਭਿਆਚਾਰ ਦੇ ਅੰਦਰ, ਘੜੇ ਨੂੰ ਹੱਥ ਲਾਇਆ ਤਾਂ ਸਾਰਾ ਟੱਬਰ ਧਿਆਇਆ। ਇਹ ਕੁਦਰਤੀ ਗੱਲ ਹੈ। ਸੋ ਇਸ ਕਰਕੇ ਭੁੱਖ ਪੈਦਾ ਹੁੰਦੀ ਹੈ, ਪਿਆਸ ਪੈਦਾ ਹੁੰਦੀ ਹੈ ਕਿਸੇ ਨੂੰ ਪੀਂਦੇ ਅਤੇ ਖਾਂਦੇ ਵੇਖ ਕੇ। ਇਵੇਂ ਨਾਮ ਦੀ ਭੁੱਖ ਅਤੇ ਪਿਆਸ ਪੈਦਾ ਹੋਵੇਗੀ ਸਾਧ ਸੰਗਤ ਵਿੱਚ ਜਾ ਕੇ, ਗੁਰਮੁਖਾਂ ਦੀ ਸੰਗਤ ਕਰਕੇ। ਇਸੇ ਕਰਕੇ ਅਰਦਾਸ ਕਰਦੇ ਆਪਾਂ, ਸੇਈ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ ਉਹਨਾਂ ਦੀ ਦਾ ਮੇਲ ਬਖਸ਼ਿਸ਼ ਕਰੀ, ਜਿਨ੍ਹਾਂ ਦਸੰਧਣਿਆ ਦੁਰਮਤ ਵੰਝੈ ਮਿੱਤਰ ਅਸਾਡੜੇ ਸੇਈ। ਉਹ ਮਿਲ ਜਿਹੜੇ ਨਾਮ ਜਪਣ ਵਾਲੇ, ਤਰਕਵਾਦੀਆਂ ਦੀ ਸੰਗਤ ਨਾ ਮਿਲ ਜਾਵੇ ਕਿਤੇ ਰੱਬ ਤੋਂ ਟੁੱਟਿਆ ਹੋਇਆਂ ਦੀ, ਜਿਹੜੇ ਕਹਿੰਦੇ ਨੇ ਸਵੇਰੇ ਅੰਮ੍ਰਿਤ ਵੇਲੇ ਉੱਠਣ ਦਾ ਕੀ ਫਾਇਦਾ ਹੈ, ਕੋਈ ਅੰਮ੍ਰਿਤ ਵੇਲਾ ਨਹੀਂ ਸਿੱਖੀ ਵਿੱਚ, ਜਿਹੜੇ ਕਹਿ ਦਿੰਦੇ ਨੇ ਕੋਈ ਨਿਤਨੇਮ ਕਰਨ ਦੀ ਲੋੜ ਨਹੀਂ, ਅੰਮ੍ਰਿਤ ਛਕਣ ਦੀ ਲੋੜ ਨਹੀਂ, ਤਾਂ ਉਦੋਂ ਲੋੜ ਸੀ ਹੁਣ ਲੋੜ ਨਹੀਂ, ਸੇਵਾ ਕਰਨ ਦਾ ਕੀ ਫਾਇਦਾ, ਭਾਂਡੇ ਮਾਂਜਣ ਦਾ ਕੀ ਲਾਭ ਹੈ, ਬਾਣੀ ਪੋਥੀ ਪੜ੍ਹਨ ਦਾ ਕੀ ਫਾਇਦਾ ਹੈ, ਪਾਠ ਕਰਨ ਦਾ ਕੀ ਫਾਇਦਾ ਹੈ। ਉੱਥੇ ਅਰਦਾਸ ਕਰਿਆ ਕਰੀਏ, ਸੱਚੇ ਪਾਤਸ਼ਾਹ ਇਹੋ ਜਿਹਿਆਂ ਤੋਂ ਬਚਾ ਕੇ ਰੱਖੀ, ਜਿਨ੍ਹਾਂ ਲੋਕਾਂ ਦੇ ਅੰਦਰ ਇਹੋ ਜਿਹੀ ਭਾਵਨਾ ਹੈ ਉਹਨਾਂ ਤੋਂ ਦੂਰ ਰੱਖੀ, ਕਿਉਂਕਿ ਭਾਵਨਾ ਵਾਲੇ ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ। ਸੰਤ ਜਨ ਜਿਹੜੇ ਨੇ ਪ੍ਰਭੂ ਨਾਲ ਪ੍ਰੇਮ ਕਰਨ ਵਾਲੇ ਜਿਹੜੇ ਨੇ, ਉਹ ਅੰਦਰੋਂ ਪ੍ਰੇਮ ਦੀ ਚੇਸ਼ਟਾ ਲਾ ਦਿੰਦੇ ਨੇ, ਇਸ ਕਰਕੇ ਉਹਨਾਂ ਦੀ ਸੰਗਤ ਮਿਲੇ, ਜਿਨ੍ਹਾਂ ਦੀ ਸੰਗਤ ਕਰਨ ਦੇ ਨਾਲ ਪਰਮਾਤਮਾ ਨਾਲ ਪਿਆਰ ਬਣ ਆਵੇ, ਸਾਡੇ ਅੰਦਰੋਂ ਭੁੱਖ ਅਤੇ ਪਿਆਸ ਪੈਦਾ ਹੋਵੇ। ਸੋ ਇਹ ਅਰਦਾਸ ਕਰਿਆ ਕਰੀਏ, ਵਿਚਾਰ ਕਰਦਿਆਂ ਭੁੱਲਾਂ ਹੋ ਜਾਣੀਆਂ ਸੁਭਾਵਿਕ ਹੀ ਗੱਲ ਹੈ, ਮਨੁੱਖੀ ਮੱਤ ਬੜੀ ਛੋਟੀ ਹੈ। ਸਤਿਗੁਰਾਂ ਦੀ ਬਾਣੀ ਅਗਾਧ ਬੋਧ ਹੈ, ਜਿੰਨੀ ਕੁ ਮੱਤ ਦਿੱਤੀ ਹੈ ਸਤਿਗੁਰਾਂ ਨੇ ਉਹਦੇ ਅਨੁਸਾਰ ਆਪ ਜੀ ਦੇ ਜੋੜੇ ਝਾੜਨ ਵਾਸਤੇ ਹਾਜ਼ਰ ਹਾਂ। ਅਰਦਾਸ ਕਰਨੀ ਦੇਹੋ ਸੱਜਣ ਅਸੀਸੜੀਆਂ ਜਾਂ ਹੋਵਰ ਸਾਹਿਬ ਤੋਂ ਮੇਲ, ਕਿ 19 ਨੰਬਰ ਭਾਗ ਦੇ ਵਿੱਚ ਇੰਨੇ ਸ਼ਬਦ ਪ੍ਰਵਾਨ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।